ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਨਾਨਕ ਸਾਹਿਬ ਹਰ ਕੈ ਮੂਰਤ ਹੈ ਜਗਿਆਇਓ ਗੋਬਿੰਦ ਸਿੰਘ ਗੁਰੂ ਗਤ ਗਾਇਕ ਆਨ ਕੀ ਆਸ ਨਹੀਂ ਮਨ ਰਾਈ ਚਾਤਰਕ ਚੇਤ ਮਹੂਰ ਮਹੂਰਟ ਸੁਆਤ ਦਿਲਾਰ ਕਬੈ ਇਹੋ ਪਾਇ ਜਿਉ ਪਤੰਗ ਸਨੇਹ ਕੀ ਡੋਰ ਬੱਦਾ ਡਗ ਡੋਰ ਸੋ ਲਿਓ ਮਿਲਾਇ ਉਤਾਸਨ ਹੈ ਪਲ ਕੀ ਗਤ ਮੋਹੇ ਮਾਇਆ ਕਰ ਲਿਓ ਬਚਾਈ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਗ੍ਰੰਥ ਸਾਹਿਬ ਬੰਦੋ ਕਰ ਅਨਰਾਜ ਸ੍ਰੀ ਗੁਰ ਸ਼ਬਦ ਕਮਾਇਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਫਿਰ ਚਰਨ ਪਰ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੁਨੋ ਮੁਲਾਨਾ ਕਾਨ ਦੀ ਤਵੇ ਦੀਵਾਨਾ ਹੋਏ ਲਖ ਸਾਹਿਬ ਕੇ ਭੈ ਵਸੈ ਖਬਰ ਨਾ ਜਾਣਦਾ ਹੈ ਕੋਈ ਦੋਹਰਾ ਸੁਨੋ ਮੁਲਾਨਾ ਕਾਨ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਅੱਜ ਅਸੀਂ ਪੰਜਵੇਂ ਪਾਤਸ਼ਾਹ ਪਹਿਲੇ ਗੁਰੂ ਸ਼ਹੀਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿ ਕੇ ਪੁਕਾਰਿਆ ਜਾਂਦਾ ਹੈ ਉਹਨਾਂ ਦਾ ਪਾਵਨ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਵੈਰਾਗ ਤੇ ਪ੍ਰੇਮ ਦੇ ਨਾਲ ਮਨਾਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਮਨ ਪਸੰਦ ਲੋਕਾਂ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਹੈ। ਜੇ ਤੁਹਾਨੂੰ ਵੀ ਲੋੜ ਪਵੇ ਸ਼ਾਂਤਮਈ ਢੰਗ ਦੇ ਨਾਲ ਵੀ ਕੁਰਬਾਨੀ ਕੀਤੀ ਜਾ ਸਕਦੀ ਹੈ। ਕੁਰਬਾਨੀ ਦੋ ਪ੍ਰਕਾਰ ਦੀ ਹੈ, ਇੱਕ ਸ਼ਾਂਤਮਈ ਢੰਗ ਦੇ ਵਿੱਚ ਰਹਿ ਕੇ ਕੁਰਬਾਨੀ ਕੀਤੀ ਜਾਂਦੀ ਹੈ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਬਲਦੀ ਦੇਗ ਵਿੱਚ ਬੈਠ ਕੇ ਅਤੀ ਲੋਹ ਤੇ ਚੌਂਕੜਾ ਮਾਰ ਕੇ ਆਪਣੇ ਸੀਸ ਤੇ ਜਿਸਮ ਤੇ ਅੱਗ ਵਰਗਾ ਤੱਤਾ ਰੇਤਾ ਪਵਾ ਕੇ ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ ਦਾ ਸਾਨੂੰ ਉਪਦੇਸ਼ ਦਿੱਤਾ ਪਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਹੈ। ਦੂਸਰੇ ਵੀਰ ਰਸੀ ਢੰਗ ਦੇ ਨਾਲ ਕੁਰਬਾਨੀ ਵੀ ਕੀਤੀ ਜਾਂਦੀ ਹੈ ਜੋ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਬੋਲੀ ਨੂੰ ਦੁਸ਼ਮਣ ਸਮਝਦਾ ਹੈ ਉਸ ਨੂੰ ਉਸੇ ਬੋਲੀ ਵਿਚ ਸਮਝਾਉਣਾ ਇਹ ਵੀ ਇਕ ਸਿੱਖੀ ਦਾ ਸਿਧਾਂਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਇਕ ਸ਼ਾਂਤੀ ਦੀ ਇੰਤਹਾ ਸੀ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਕ ਨਹੀਂ ਦੋ ਤਲਵਾਰਾਂ ਚੱਕਣੀਆਂ ਪਈਆਂ, ਇਕ ਮੀਰੀ ਦੀ ਦੂਸਰੀ ਪੀਰੀ ਦੀ, ਤੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਇਹ ਹੁਕਮਨਾਮੇ ਜਾਰੀ ਕੀਤੇ ਜਿਸ ਗੁਰਸਿੱਖ ਦਾ ਗੁਰੂ ਨਾਲ ਪਿਆਰ ਹੈ ਉਹ ਹੋਰ ਭੇਟਾ ਦੀ ਥਾਂ ਸਾਨੂੰ ਵਧੀਆ ਘੋੜੇ ਲਿਆ ਕੇ ਦੇਵੇ, ਵਧੀਆ ਸ਼ਸਤਰ ਲਿਆ ਕੇ ਦੇਵੇ ਤੇ ਆਪਣੀ ਜਵਾਨੀ ਗੁਰੂ ਦੇ ਲੇਖੇ ਲਾਵੇ, ਉਹਨਾਂ ਤੇ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਕੇ ਉਥੋਂ ਇਹ ਐਲਾਨ ਕੀਤਾ, ਜਿਨ੍ਹਾਂ ਦੁਸ਼ਟਾਂ ਨੇ ਸਾਡੇ ਪਿਤਾ ਸਤਿਗੁਰੂ ਨੂੰ ਨਿਰਭਉ ਤੇ ਨਿਰਵੈਰ ਮਹਾਨ ਪਰਉਪਕਾਰੀ ਸਤਿਗੁਰੂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ, ਹੁਣ ਅਸੀਂ ਉਨ੍ਹਾਂ ਤੋਂ ਬਦਲਾ ਲੈਣਾ ਹੈ। ਹਜ਼ੂਰ ਨੇ ਉਹ ਬਚਨ ਪੂਰੇ ਵੀ ਕੀਤੇ। ਚੰਦੂ ਦੇ ਨੱਕ ਵਿਚ ਨਕੇਲ ਪਾਈ, ਲਾਹੌਰ ਤੇ ਦਿੱਲੀ ਦੇ ਮਜ਼ਾਰਾਂ ਦੇ ਵਿਚ ਕੌਡੀ ਕੌਡੀ ਭੀਖ ਵੀ ਮੰਗਵਾਈ ਤੇ ਫਿਰ ਸਾਰੇ ਸਿੱਖਾਂ ਨੂੰ ਹੁਕਮ ਕੀਤਾ, ਜਿਹੜਾ ਵੀ ਗੁਰੂ ਦਾ ਸਿੱਖ ਹੈ ਪੰਜ ਪੰਜ ਛਿੱਤਰ ਇਹਦੇ ਸਿਰ ਦੇ ਵਿਚ ਮਾਰੇ ਤੇ ਫਿਰ ਉਹੀ ਕੜਸ਼ਾ ਜਿਹਦੇ ਨਾਲ ਇਸਨੇ ਪੜਭੁੰਜੇ ਤੋਂ ਜਬਰਦਸਤੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਤੱਤੇ ਰੇਤੇ ਦੇ ਕੜਸ਼ੇ ਪਵਾਏ ਸਨ, ਉਹੀ ਕੜਸ਼ਾ ਹੁਣ ਇਹਦੇ ਢਿੱਡ ਵਿਚ ਵੱਜਿਆ, ਇਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ, ਉਸ ਦੇ ਨਾਲ ਇਸ ਦੁਸ਼ਟ ਦੀ ਮੌਤ ਵੀ ਹੋਈ। ਇਉਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਸ਼ਟਾਂ ਨੂੰ ਉਹਨਾਂ ਦੀ ਬੋਲੀ ਵਿਚ ਸਬਕ ਸਿਖਾਇਆ। ਜਦੋਂ ਪ੍ਰੇਮ ਤੇ ਸ਼ਾਂਤੀ ਦੀ ਬੋਲੀ ਨੂੰ ਕੋਈ ਨਹੀਂ ਸਮਝਦਾ, ਫੇਰ ਜਿਹੜੀ ਬੋਲੀ ਨੂੰ ਕੋਈ ਸਮਝਦਾ ਹੋਵੇ ਉਸੇ ਬੋਲੀ ਵਿਚ ਸਮਝਾਉਣਾ ਜ਼ਰੂਰੀ ਹੁੰਦਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਜਫ਼ਰਨਾਮੇ ਵਿਚ ਇਹੀ ਗੱਲ ਸਾਨੂੰ ਸਮਝਾਈ, ਤੂੰ ਕਰ ਅਸ ਹਮਾ ਹੀਰ ਤੇ ਦਰ ਗੁਜ਼ਸ਼ਤ, ਲਾਲਾ ਸੰਬੋਧਨ ਬਾ ਸ਼ਮਸ਼ੀਰ ਦਸਤ। ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਸਾਰੇ ਮੁੱਕ ਜਾਂਦੇ ਨੇ, ਕੋਈ ਦਲੀਲ ਅਪੀਲ ਨਹੀਂ ਸੁਣੀ ਜਾਂਦੀ ਤੇ ਫੇਰ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਇਹ ਵੀ ਇਕ ਸਿੱਖ ਦਾ ਧਰਮ ਹੈ। ਇਸ ਲਈ ਗੁਰੂ ਮਹਾਰਾਜ ਨੇ ਸ਼ਸਤਰ ਜ਼ੁਲਮ ਕਰਨ ਵਾਸਤੇ ਸਾਨੂੰ ਨਹੀਂ ਦਿੱਤੇ, ਬਲਕਿ ਜੋ ਖਾਲਸੇ ਦੇ ਹੱਥ ਵਿਚ ਤਲਵਾਰ ਹੈ ਸ਼ਸਤਰ ਨੇ ਉਹ ਗੋ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਲਈ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ, ਫਿਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਖਾਲਸੇ ਪੰਥ ਦੀ ਸਿਰਜਣਾ ਹੋਈ ਤੇ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਨ 1984 ਵਿਚ 2500 ਸਰੂਪ ਗੁਰੂ ਮਹਾਰਾਜ ਦੇ ਅਗਨ ਭੇਟ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਉਸ ਨੂੰ ਮਿਸਮਾਰ ਕੀਤਾ ਗਿਆ। ਹੁਣ ਇਸ ਦਾ ਜੋ ਫਲ ਹੈ ਉਹ ਸਤਿਗੁਰੂ ਕਦੋਂ ਖਾਲਸੇ ਨੂੰ ਬਖਸ਼ਿਸ਼ ਕਰਦੇ ਨੇ ਉਹ ਸਮਾਂ ਤੇ ਜ਼ਰੂਰ ਆਵੇਗਾ, ਕਿਉਂਕਿ ਹਜ਼ੂਰ ਨੇ ਖਾਲਸੇ ਨੂੰ ਇਹ ਆਸ਼ੀਰਵਾਦ ਦਿੱਤਾ ਹੋਇਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਹੁਣ ਖਾਲਸਾ ਰਾਜ ਕਦੋਂ ਹੋਵੇਗਾ? ਹਜ਼ੂਰ ਨੇ ਜਿਹੜੇ ਬਚਨ ਕਹੇ ਨੀ ਨਾ, ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਧਿਆਨ ਦੇ ਨਾਲ ਵਿਚਾਰਨ ਦੀ ਲੋੜ ਹੈ। ਖਾਲਸੇ ਦਾ ਆਦਰਸ਼ ਕੀ ਹੈ ਪਹਿਲਾਂ ਇਹਦੇ ਬਾਰੇ ਵਿਚਾਰ ਕਰੋ। ਕਿਸੇ ਕਵੀ ਨੇ ਲਿਖਿਆ ਹੈ, ਕਲ ਮੈਂ ਸਿੱਖ ਨਾ ਦਿਸੈ ਕੋਈ, ਸਭ ਕੋਈ ਗੁਰੂ ਸਦਾਵੇ, ਹਮੇ ਖਾਲਸਾ ਤੁਮੇ ਖਾਲਸਾ ਪਾਣੀ ਕੌਣ ਪਿਲਾਵੇ। ਜਿਹੜੇ ਹੁਣ ਦੇ ਸਿੱਖ ਨੇ, ਹੁਣ ਦੇ ਸਾਡੇ ਖਾਲਸੇ ਨੇ, ਸਾਡੇ ਪੰਥ ਦੇ ਲੀਡਰ ਨੇ, ਉਹਨਾਂ ਵਿਚ ਸਿੱਖੀ ਵਾਲੇ ਗੁਣ ਨਹੀਂ ਹਨ। ਇਸੇ ਲਈ ਅਸੀਂ ਰਾਜ ਦੇ ਅਧਿਕਾਰੀ ਬਣੇ ਹੀ ਨਹੀਂ। ਮਹਾਂਪੁਰਖ ਮਹਾਨ ਪੰਥ ਦੇ ਪ੍ਰਸਿੱਧ ਵਿਦਵਾਨ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਇਹ ਬਚਨ ਆਖਦੇ ਸਨ। ਉਹ ਕਹਿੰਦੇ ਸਨ, ਖਾਲਸੇ ਦਾ ਰਾਜ, ਖਾਲਸੇ ਦਾ ਹੱਕ ਹੈ, ਜ਼ਰੂਰ ਮਿਲੇਗਾ, ਪਰ ਮਿਲੇਗਾ ਉਦੋਂ ਜਦੋਂ ਖਾਲਸਾ ਖਾਲਸ ਰੂਪ ਦੇ ਵਿਚ ਤਿਆਰ ਬਰ ਤਿਆਰ ਹੋ ਜਾਵੇਗਾ। ਪਰ ਹੁਣ ਤੇ ਖਾਲਸਾ ਹੀ ਮਲੇਸ਼ ਹੋਇਆ ਹੋਇਆ, ਇਹਨੂੰ ਕਿਵੇਂ ਰਾਜ ਮਿਲ ਸਕਦਾ? ਇਸ ਲਈ ਪਹਿਲਾਂ ਹਰ ਸਿੱਖ ਨੂੰ ਖਾਲਸੇ ਦੇ ਆਦਰਸ਼ ਨੂੰ ਸਮਝਣਾ ਪਵੇਗਾ। ਖਾਲਸੇ ਦਾ ਆਦਰਸ਼ ਕੀ ਹੈ? ਜਾਗਤ ਜੋਤ ਜਪੈ ਨਿਸ ਬਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਾ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਨੈ। ਕੀ ਹੁਣ ਅਸੀਂ ਖਾਲਸਾ ਬਣ ਗਏ ਹਾਂ? ਅਸੀਂ ਜਾਗੋ ਜੋਤ ਦੇ ਪੁਜਾਰੀ ਬਣ ਗਏ ਹਾਂ? ਪੂਰਨ ਜੋਤ ਦਾ ਪ੍ਰਕਾਸ਼ ਸਾਡੇ ਅੰਦਰ ਪ੍ਰਗਟ ਹੋ ਗਿਆ ਹੈ? ਜੇ ਹੋ ਗਿਆ ਤੇ ਅਸੀਂ ਖਾਲਸੇ ਅਖਵਾ ਸਕਦੇ ਹਾਂ, ਨਹੀਂ ਤੇ ਸਾਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀਂ ਜੇ ਅਸੀਂ ਸਿੱਖੀ ਵਾਲੇ ਗੁਣ ਨਹੀਂ ਧਾਰਨ ਕਰਦੇ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਾਂ ਗੁਰੂ ਮਹਾਰਾਜ ਦੀ ਸ਼ਹੀਦੀ ਤੋਂ ਸਿੱਖਿਆ ਪ੍ਰਾਪਤ ਕਰਨੀ ਹੈ ਕਿ ਆਪਾਂ ਸ਼ਾਂਤਮਈ ਢੰਗ ਦੇ ਨਾਲ ਵੀ ਕੁਰਬਾਨੀ ਕਰ ਸਕਦੇ ਹਾਂ, ਵੀਰਰਸੀ ਢੰਗ ਦੇ ਨਾਲ ਵੀ ਕੁਰਬਾਨੀ ਕੀਤੀ ਜਾ ਸਕਦੀ ਹੈ। ਖਾਲਸੇ ਦਾ ਆਦਰਸ਼ ਸੰਤ ਸਿਪਾਹੀ ਦਾ ਹੈ, ਲੋੜ ਪਵੇ ਸ਼ਾਂਤੀ ਵਿਚ ਰਹਿ ਕੇ ਵੀ ਕੁਰਬਾਨੀ ਕਰੋ, ਲੋੜ ਪਵੇ ਜੰਗ ਵਿਚ ਜੂਝ ਕੇ ਵੀ ਸ਼ਹੀਦੀਆਂ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਜਬ ਆਪ ਕੀ ਅਹੁਦ ਨਿਦਾਨ ਬਣੇ ਅਤਿ ਹੀ ਰਣ ਮੈਂ ਤਬ ਜੂਝ ਮਰੋ। ਤੇ ਫਿਰ ਜਦੋਂ ਅਸੀਂ ਖਾਲਸੇ ਵਾਲੇ ਸਾਰੇ ਗੁਣ ਧਾਰਨ ਕਰ ਲਵਾਂਗੇ ਤੇ ਉਸੇ ਦਿਨ ਸਾਨੂੰ ਰਾਜ ਭਾਗ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਆਓ ਹੁਣ ਆਪਾਂ ਜੋ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਦੇ ਹਾਂ ਉਹਦੇ ਵਿਚ ਪਰਵਿਰਤ ਹੋਈਏ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ ਹੈ। ਹਜ਼ੂਰ ਨਵਾਬ ਦਾ ਮੋਦੀਖਾਨਾ ਛੱਡ ਕੇ ਹੁਣ ਸ਼ਮਸ਼ਾਨ ਘਾਟ ਦੇ ਵਿਚ ਡੇਰਾ ਲਾਈ ਬੈਠੇ ਨੇ। ਗੁਰੂ ਮਹਾਰਾਜ ਦਾ ਸਹੁਰਾ ਮੂਲ ਚੰਦ ਆਇਆ ਹੈ, ਉਸਨੇ ਵੀ ਸਮਝਾਉਣ ਦਾ ਯਤਨ ਕੀਤਾ ਪਰ ਕੋਈ ਗੱਲ ਨਾ ਬਣੀ। ਆਖਿਰ ਇਸਨੇ ਸੋਚਿਆ, ਗੁਰੂ ਮਹਾਰਾਜ ਦੀ ਕੁਛ ਮਾਇਆ ਨਵਾਬ ਦੇ ਪਾਸ ਪਕਾਇਆ ਪਈ ਹੈ ਤੇ ਜੇ ਉਹ ਮੈਂ ਲੈ ਲਵਾਂ ਤੇ ਬੜੀ ਅੱਛੀ ਗੱਲ ਹੋ ਸਕਦੀ ਹੈ। ਔਰ ਉਸਨੇ ਨਵਾਬ ਦੇ ਪਾਸ ਜਾ ਕੇ ਫਰਿਆਦ ਕੀਤੀ, ਪੁਕਾਰ ਕੀਤੀ ਕਿ ਨਵਾਬ ਸਾਹਿਬ ਤੁਸੀਂ ਮੌਕੇ ਦੇ ਹਾਕਮ ਹੋ ਤੇ ਮੇਰੀ ਫਰਿਆਦ ਸੁਣ ਕੇ ਇਨਸਾਫ ਕਰਨਾ। ਮੇਰੀ ਪੁਕਾਰ ਇਹ ਹੈ ਤੁਹਾਡੇ ਮੋਦੀ ਗੁਰੂ ਨਾਨਕ ਸਾਹਿਬ ਮੇਰੇ ਦਾਮਾਦ ਨੇ ਔਰ ਉਹਨਾਂ ਨੇ ਮੋਦੀ ਖਾਨਾ ਛੱਡ ਦਿੱਤਾ ਹੈ ਅਤੇ ਪਰਿਵਾਰ ਵੀ ਛੱਡ ਦਿੱਤਾ ਹੈ। ਜਿਹੜੀ ਉਹਨਾਂ ਦੀ ਬਕਾਇਆ ਰਾਸ਼ੀ ਹੈ 760 ਰੁਪਏ ਉਹ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਦੇਣੇ ਚਾਹੀਦੇ ਨੇ। ਤੇ ਹੁਣ ਜਦੋਂ ਮੂਲੇ ਨੇ ਪੁਕਾਰ ਕੀਤੀ ਤਾਂ ਅੱਗੋਂ ਨਵਾਬ ਦੌਲਤ ਖਾਂ ਸੋਚਣ ਲੱਗ ਪਿਆ ਬਈ ਮੈਨੂੰ ਗੁਰੂ ਮਹਾਰਾਜ ਦਾ ਇਹ ਹੁਕਮ ਹੈ ਵੀ ਇਹ ਜਿਹੜੀ ਮਾਇਆ ਹੈ ਗਰੀਬ ਗੁਰਬਿਆਂ ਨੂੰ ਵੰਡਣੀ ਹੈ ਤੇ ਮੈਂ ਹੁਣ ਕਰਾਂ ਕਿ ਇਧਰ ਗੁਰੂ ਮਹਾਰਾਜ ਦੇ ਸਹੁਰੇ ਨੇ ਪੁਕਾਰ ਕੀਤੀ ਹੈ। ਇੱਕ ਯਾਰ ਖਾਂ ਇਸ ਦਾ ਅਹਿਲਕਾਰ ਸੀ, ਉਹ ਕਹਿਣ ਲੱਗਾ ਆਪਾਂ ਕਿਉਂ ਨਾ ਗੁਰੂ ਮਹਾਰਾਜ ਦੇ ਕੋਲੋਂ ਹੀ ਪੁੱਛ ਲਈਏ। ਪਰ ਨਾਲ ਹੀ ਭਾਈ ਮੂਲੇ ਨੇ ਇਹ ਗੱਲ ਆਖ ਦਿੱਤੀ ਬਈ ਪਤਾ ਨਹੀਂ ਲੋਕ ਕਹਿੰਦੇ ਨੇ ਬਈ ਗੁਰੂ ਨਾਨਕ ਸਾਹਿਬ ਦੇ ਅੰਦਰ ਪਤਾ ਨਹੀਂ ਕੋਈ ਪੌਣ ਪ੍ਰਵੇਸ਼ ਹੋ ਗਈ ਹੈ, ਕੋਈ ਪੋਤ ਪ੍ਰੇਤ ਉਹਨਾਂ ਦੇ ਵਿਚ ਪ੍ਰਵੇਸ਼ ਹੋ ਗਿਆ ਹੈ। ਉਹਨਾਂ ਨੂੰ ਤੇ ਸਰੀਰ ਦੀ, ਸੰਸਾਰ ਦੀ, ਪਰਿਵਾਰ ਦੀ ਗੁਸੁੱਧ ਬੁੱਧੀ ਨਹੀਂ ਰਹੀ, ਉਹਨਾਂ ਦੇ ਪਾਸ ਪੁੱਛਣ ਦਾ ਕੋਈ ਫਾਇਦਾ ਨਹੀਂ ਹੈ। ਪਰ ਫਿਰ ਵੀ ਨਵਾਬ ਨੇ ਸੋਚਿਆ ਬਈ ਇੱਕ ਵਾਰ ਤੇ ਗੁਰੂ ਮਹਾਰਾਜ ਨੂੰ ਪੁੱਛਣਾ ਹੀ ਬਣਦਾ ਹੈ। ਇੱਕ ਮੌਲਵੀ ਸੀ ਜੋ ਕਾਲਾ ਇਲਮ ਜਾਦੂ ਟੂਣੇ ਕਰਨ ਜਾਣਦਾ ਸੀ। ਇਸ ਗੱਲ ਦੀ ਪਰਖ ਲਈ ਕਿ ਗੁਰੂ ਮਹਾਰਾਜ ਦੇ ਵਿਚ ਕੋਈ ਛਾਇਆ ਹੈ, ਕੋਈ ਪੌਣ ਹੈ, ਕੋਈ ਭੂਤ ਪ੍ਰੇਤ ਪ੍ਰਵੇਸ਼ ਹੋਇਆ ਹੈ, ਇਸ ਗੱਲ ਦਾ ਪਤਾ ਲਾਉਣ ਵਾਸਤੇ ਉਸ ਮੌਲਵੀ ਨੂੰ ਉਸ ਜਾਦੂ ਟੂਣੇ ਕਰਨ ਵਾਲੇ ਆਦਮੀ ਨੂੰ ਭੇਜਿਆ ਗਿਆ ਹੈ। ਉਹ ਗੁਰੂ ਮਹਾਰਾਜ ਦੇ ਕੋਲ ਆਇਆ ਤੇ ਉਸਨੇ ਦੇਖਿਆ ਵੀ ਸਮਾਧੀ ਲੱਗੀ ਹੋਈ ਹੈ, ਰੱਸੀ ਨੂੰ ਅੱਗ ਲਾ ਕੇ ਗੁਰੂ ਮਹਾਰਾਜ ਦੇ ਨੱਕ ਵਿਚ ਧੂੰਆਂ ਦੇ ਦਿੱਤਾ, ਗੁਰੂ ਮਹਾਰਾਜ ਦੀ ਸਮਾਧੀ ਖੁੱਲੀ। ਉਸ ਵੇਲੇ ਬਚਨ ਉਚਾਰਨ ਕੀਤਾ, ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚਾ ਨਾਓ, ਏਤੀ ਜਿਣ ਕੀ ਉਜੜਾ ਖਲਵਾੜੇ ਕਿਆ ਥਾਓ। ਤੇ ਜਦੋਂ ਪਹਿਲੀ ਵਾਰ ਗੁਰੂ ਮਹਾਰਾਜ ਨੇ ਸ਼ਲੋਕ ਉਚਾਰਨ ਕੀਤਾ ਤੇ ਜਿਹੜੇ ਤਮਾਸ਼ਬੀਨ ਲੋਕ ਉੱਥੇ ਆਏ ਹੋਏ ਸਨ ਉਹ ਕਹਿਣ ਲੱਗੇ ਵੀ ਇਹ ਮੌਲਵੀ ਬੜਾ ਸਿਆਣਾ ਹੈ, ਵੀ ਇਸਨੇ ਹੁਣ ਜਿਹੜਾ ਗੁਰੂ ਮਹਾਰਾਜ ਦੇ ਅੰਦਰ ਭੂਤਨਾ ਵੜਿਆ ਸੀ ਉਹਨੂੰ ਬੁਲਾ ਲਿਆ। ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਸ਼ਬਦ ਮਾਰੂ ਰਾਗ ਵਿਚ ਉਚਾਰਨ ਕੀਤਾ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਹਜ਼ੂਰ ਕਹਿੰਦੇ ਕੋਈ ਆਖਦਾ ਵੀ ਇਹਨਾਂ ਵਿਚ ਕੋਈ ਭੂਤ ਵੜਿਆ ਹੋਇਆ, ਕੋਈ ਕਹਿੰਦਾ ਨਹੀਂ ਬੇਤਾਲ ਕੋਈ ਖਵੀਸ਼ ਇਹਨਾਂ ਦੇ ਅੰਦਰ ਵੜਿਆ ਹੋਇਆ, ਕੋਈ ਕਹਿੰਦਾ ਨਹੀਂ ਉਹ ਤੇ ਵਿਚਾਰੇ ਸਾਧੂ ਸੁਭਾਅ ਦੇ ਇੱਕ ਮਹਾਂਪੁਰਖ ਨੇ, ਇਸ ਲਈ ਐਵੇਂ ਲੋਕ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਆਖੀ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਸੱਚ ਤਾਂ ਇਹ ਹੈ, ਪਿਆ ਦਵਾਨਾ ਸਾਹ ਕਾ ਨਾਨਕ ਪਉ ਰਹਿਣਾ, ਆਉਂ ਹਰ ਦਿਨ ਅਵਰ ਨਾ ਜਾਣਾ। ਮੈਂ ਉਸ ਵਾਹਿਗੁਰੂ ਦੇ ਪਿਆਰ ਦੇ ਵਿਚ ਦੀਵਾਨਾ ਹੋ ਗਿਆ ਹਾਂ, ਮੈਂ ਉਸ ਪ੍ਰਭੂ ਦੇ ਰੱਬੀ ਇਸ਼ਕ ਦੇ ਵਿਚ ਦੀਵਾਨਾ ਹੋ ਗਿਆ ਹਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਹੋਰ ਕੁਝ ਵੀ ਨਹੀਂ ਸਮਝਦਾ, ਐਸੀ ਮੇਰੀ ਹਾਲਤ ਬਣ ਗਈ ਹੈ। ਲਓ ਹੁਣ ਇਸੇ ਸ਼ਬਦ ਦਾ ਸੰਖੇਪ ਭਾਵ ਕਵੀ ਜੀ ਬਿਆਨ ਕਰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ, ਸੁਣੋ ਮੁਲਾਨਾ ਕਾਨ ਦੇ ਤਵੈ ਦੀਵਾਨਾ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਮੌਲਵੀ ਨੂੰ, ਕਹਿਣ ਲੱਗੇ ਐ ਮੁੱਲਾ ਸੁਣ, ਅਸਲੀ ਦੀਵਾਨਾ ਉਹ ਹੁੰਦਾ ਹੈ ਜੋ ਉਸ ਵਾਹਿਗੁਰੂ ਦੇ ਰੱਬੀ ਭੈ ਦੇ ਵਿਚ, ਉਸ ਪ੍ਰਭੂ ਦੇ ਪਿਆਰ ਦੇ ਵਿਚ ਦੀਵਾਨਾ ਹੋ ਜਾਵੇ।
ਲੱਖ ਸਾਹਿਬ ਕੀ ਭੈ ਵਸੈ ਅਵਰ ਨਾ ਜਾਣਾ ਹੈ ਕੋਈ।
ਜਿਹੜਾ ਇੱਕੋ ਇੱਕ ਉਸ ਵਾਹਿਗੁਰੂ ਪਰਮੇਸ਼ਰ ਦੇ ਨਿਰਮਲ ਭੈ ਦੇ ਵਿਚ ਰਹਿੰਦਾ ਹੈ, ਤੇ ਰੱਬੀ ਪਿਆਰ ਦੇ ਵਿਚ ਮਸਤ ਹੋਇਆ ਰਹਿੰਦਾ ਹੈ, ਕਿਸੇ ਹੋਰ ਨੂੰ ਕੁਛ ਵੀ ਨਹੀਂ ਜਾਣਦਾ, ਕਿਸੇ ਨੂੰ ਹੋਰ ਨਿਗਾਹ ਹੇਠ ਨਹੀਂ ਲਿਆਉਂਦਾ, ਉਹ ਅਸਲੀ ਭਾਈ ਪਰਮੇਸ਼ਰ ਦੇ ਪਿਆਰ ਦੇ ਵਿਚ ਦੀਵਾਨਾ ਹੁੰਦਾ ਹੈ।
ਦੁੱਧ ਭੂਲੇ ਸੰਸਾਰ ਕੀ ਰਚੇ ਨਾਮ ਕੇ ਰੰਗ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮੌਲਵੀ ਨੂੰ ਇਹ ਗੱਲ ਸਮਝਾਉਂਦੇ ਨੇ ਬਈ ਜਿਹੜਾ ਮਸਤਾਨਾ ਦੀਵਾਨ ਹੋਣਾ ਹੈ ਦੋ ਪ੍ਰਕਾਰ ਦਾ ਹੁੰਦਾ। ਇੱਕ ਤਾਂ ਇਹ ਜਦੋਂ ਕਿਸੇ ਦਾ ਦਿਮਾਗੀ ਤਵਾਜਨ ਡੋਲ ਜਾਂਦਾ ਹੈ, ਉਸ ਵੇਲੇ ਉਸਦਾ ਦਿਮਾਗ ਚੱਲ ਜਾਂਦਾ ਤੇ ਫਿਰ ਉਹ ਜੋ ਉਹਦੇ ਮਨ ਆਵੇ ਬੋਲੀ ਜਾਂਦਾ ਤੇ ਲੋਕ ਕਹਿੰਦੇ ਨੇ ਤੇ ਕੌਲਾ ਹੋ ਗਿਆ, ਇਹ ਤੇ ਦੀਵਾਨਾ ਹੋ ਗਿਆ, ਇਹ ਤੇ ਮਸਤਾਨਾ ਬਣ ਗਿਆ। ਪਰ ਇੱਕ ਉਹ ਵੀ ਮਸਤਾਨੇ ਹੁੰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਜਿਨ੍ਹਾਂ ਦੀ ਸੁਰਤ ਸੰਸਾਰ ਨਾਲੋਂ ਟੁੱਟ ਕੇ ਉਸ ਨਿਰੰਕਾਰ ਦੇ ਨਾਲ ਜੁੜ ਜਾਂਦੀ ਹੈ ਤੇ ਲੋਕ ਉਹਨਾਂ ਦੀਆਂ ਗੱਲਾਂ ਨੂੰ ਵੀ ਸਮਝਣ ਤੋਂ ਅਸਮਰੱਥ ਹੁੰਦੇ। ਜਦੋਂ ਕੋਈ ਰੱਬੀ ਪਿਆਰ ਵਾਲਾ ਮਹਾਂਪੁਰਖ ਕੋਈ ਰੂਹਾਨੀਆਂ ਦੀ ਗੱਲ ਕਰਦਾ ਹੈ ਤੇ ਲੋਕ ਉਹਨੂੰ ਵੀ ਮਸਤਾਨਾ ਕਹਿਣ ਲੱਗ ਜਾਂਦੇ, ਇਹ ਵੀ ਮਸਤਾਨਾ ਹੀ ਹੈ, ਇਹ ਵੀ ਦੀਵਾਨਾ ਹੀ ਹੈ। ਪਰ ਜਿਹੜੇ ਦੁਨੀਆਂ ਦੇ ਕਮਲੇ ਨੇ ਉਹਨਾਂ ਦਾ ਦਿਮਾਗੀ ਤਵਾਜਨ ਹੇਠਾਂ ਡਿੱਗਦਾ ਹੈ, ਇਸ ਲਈ ਉਹਨਾਂ ਦੀਆਂ ਗੱਲਾਂ ਦੀ ਸਾਨੂੰ ਸਮਝ ਨਹੀਂ ਆਉਂਦੀ। ਪਰ ਜਿਹੜੇ ਰੱਬੀ ਪਿਆਰ ਦੇ ਵਿਚ ਦੀਵਾਨੇ ਹੁੰਦੇ ਨੇ ਤੇ ਉਹਨਾਂ ਦੀ ਸੁਰਤ ਉੱਚੀ ਉੱਠ ਜਾਂਦੀ ਹੈ, ਉਹ ਵੀ ਦੀਵਾਨੇ ਜਾਪਦੇ ਨੇ, ਪਰ ਉਹਨਾਂ ਦੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਰੱਬੀ ਪਿਆਰ ਵਿਚ ਮਸਤਾਨੇ ਹੁੰਦੇ ਨੇ ਉਹਨਾਂ ਨੂੰ ਸੰਸਾਰ ਦੀ ਖਬਰ ਸਾਰ ਭੁੱਲ ਜਾਂਦੀ ਹੈ।
ਅਮੀ ਸ਼ੋਰ ਕੈਸੇ ਗਾਹੈ ਫੀਕੇ ਰਸ ਕੋ ਸੰਗ।
ਇੱਕੋ ਇੱਕ ਵਾਹਿਗੁਰੂ ਦੇ ਨਾਲ ਹੀ ਉਹ ਪਿਆਰ ਕਰਦੇ ਹਨ, ਉਹਦੇ ਪਿਆਰ ਦੇ ਦੀਵਾਨੇ ਹੋ ਜਾਂਦੇ ਨੇ ਤੇ ਫਿਰ ਉਹ ਅੰਮ੍ਰਿਤ ਨੂੰ ਛੱਡ ਕੇ ਆ ਜਿਹੜੇ ਫਿੱਕੇ ਰਸ ਨੇ ਮਾਇਆ ਦੇ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਇਹਨਾਂ ਨੂੰ ਕਿਵੇਂ ਉਹ ਗ੍ਰਹਿਣ ਕਰ ਸਕਦੇ ਨੇ, ਨਹੀਂ ਕਰ ਸਕਦੇ।
ਨਰ ਪਾਮਰ ਅਨਜਾਣ ਜੇ ਅਸਵਿਧ ਤਿਨੈ ਬਤਾਏ।
ਤੇ ਜਿਹੜੇ ਪਾਮਰ ਪੁਰਸ਼ ਨੇ, ਬੇਸਮਝ ਲੋਕ ਨੇ, ਮੂਰਖ ਬੰਦੇ ਨੇ, ਅਨਜਾਣ ਨੇ, ਉਹ ਇਸ ਤਰ੍ਹਾਂ ਉਹਨਾਂ ਦੇ ਬਾਰੇ ਗੱਲਾਂ ਕਰਦੇ ਹਨ।
ਉਹ ਤੋਂ ਬਿਤਾਲ ਕੇ ਬਾਬਰਾ ਹਾਨ ਲਾਭ ਨਹਿ ਕਾਏ।
ਬਈ ਇਹਦੇ ਵਿਚ ਕੋਈ ਭੂਤ ਆ ਗਿਆ, ਕੋਈ ਕਹਿੰਦਾ ਬਿਤਾਲ ਆ ਗਿਆ ਹੈ, ਕੋਈ ਕਹਿੰਦਾ ਕਮਲਾ ਹੋ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਕੋਈ ਹਾਨ ਲਾਭ ਨਹੀਂ ਹੁੰਦਾ।
ਰੱਬ ਕੋ ਪ੍ਰੇਮ ਨਾ ਪਰਖੀ ਵਿਸ਼ਾ ਵਿਖਿਆ ਗਲਤਾਨ।
ਜਿਹੜੇ ਸੰਸਾਰ ਦੇ ਜੀਵ ਨੇ ਵਿਸ਼ਿਆਂ ਵਿਚ ਗਲਤਾਨ ਹੋਏ ਰਹਿੰਦੇ ਨੇ, ਉਹ ਇਸ ਗੱਲ ਨੂੰ ਪਰਖ ਹੀ ਨਹੀਂ ਸਕਦੇ ਵੀ ਜਿਨ੍ਹਾਂ ਨੂੰ ਵਾਹਿਗੁਰੂ ਦਾ ਪ੍ਰੇਮ ਲੱਗ ਜਾਂਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ। ਉਹ ਅਸਲੀ ਵਾਹਿਗੁਰੂ ਦੇ ਪ੍ਰੇਮ ਦੀ ਪਰਖ ਤਾਂ ਕਰ ਨਹੀਂ ਸਕਦੇ ਤੇ ਹੋਰ ਹੋਰ ਗੱਲਾਂ ਕਰਨ ਲੱਗ ਜਾਂਦੇ ਹਨ।
ਮਹਾਮੰਦ ਦੁੱਖ ਪਾਵੇ ਜਾਂਪੁਰ ਜਾਏ ਨਿਦਾਨ।
ਫਿਰ ਉਹ ਬਹੁਤ ਭੈੜੇ ਨੇ ਲੋਕ, ਅਖੀਰ ਜਮਾਂ ਦੀ ਪੁਰੀ ਵਿਚ ਜਾਂਦੇ ਨੇ, ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ ਵੀ ਇਹ ਤੇ ਕਮਲੇ ਨੇ, ਤੇ ਫਿਰ ਉਹ ਦੁੱਖ ਪਾਉਂਦੇ ਹਨ। ਇੱਕ ਛੋਟੀ ਜਿਹੀ ਕਿਸੇ ਮਹਾਂਪੁਰਖ ਦੀ ਘਟਨਾ ਯਾਦ ਆ ਗਈ। ਉਸੇ ਮੋਗੇ ਦੇ ਨੇੜੇ ਇੱਕ ਧੂੜਕੋਟ ਪਿੰਡ ਹੈ, ਉੱਥੇ ਇੱਕ ਪਿੰਡ ਤੋਂ ਬਾਹਰ ਬਾਹਰ ਸੂਏ ਤੇ ਜਗ੍ਹਾ ਬਣੀ ਹੈ ਕੁਟੀਆ, ਔਰ ਉੱਥੇ ਇੱਕ ਮਹਾਂਪੁਰਖ ਰਹਿੰਦੇ ਸਨ, ਸੰਤ ਬਾਬਾ ਗੁਰਦਿੱਤ ਸਿੰਘ। ਉਹਨਾਂ ਤੇ ਬੜੀ ਵਾਹਿਗੁਰੂ ਦੀ ਮਿਹਰ ਸੀ, ਹੁਣ ਤੇ ਨਹੀਂ ਰਹੇ, ਔਰ ਉਹਨਾਂ ਦੀ ਖੜਿਆਂ ਖੜਿਆਂ ਕਈ ਵਾਰੀ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ, ਕਈ ਵਾਰੀ ਬੈਠਿਆਂ ਵੀ ਤੇ ਕਈ ਵਾਰੀ ਜਦੋਂ ਕਿਤੇ ਸਕੂਟਰ ਤੇ ਜਾਂ ਟਰੈਕਟਰ ਤੇ ਬੈਠ ਕੇ ਕਿਧਰੇ ਜਾਣਾ, ਉੱਥੇ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ। ਇੱਥੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਸੀ। ਇੱਕ ਵਾਰ ਉੱਥੇ ਕੀ ਘਟਨਾ ਹੋਈ, ਕੋਈ ਥਾਣੇਦਾਰ ਸੀ, ਉਹਦੇ ਘਰ ਵਾਲੀ 200 ਰੁਪਇਆ ਲੈ ਕੇ ਆਈ ਤੇ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੀ, ਕਹਿੰਦੀ ਸੰਤ ਜੀ ਆਹ 200 ਰੁਪਇਆ ਮੇਰਾ ਇੱਥੇ ਸੇਵਾ ਚ ਲੈ ਲਓ। ਮਹਾਂਪੁਰਖ ਕਹਿਣ ਲੱਗੇ ਨਹੀਂ ਅਸੀਂ ਨਹੀਂ ਲੈਣਾ। ਉਹ ਕਹਿੰਦੀ ਨਹੀਂ ਤੁਸੀਂ ਲਓ ਜੀ, ਮੈਂ ਲੈ ਕੇ ਆਈ ਆ। ਕਹਿੰਦੇ ਨਹੀਂ ਲੈਣਾ। ਜਦੋਂ ਤਿੰਨ ਵਾਰੀ ਮਹਾਂਪੁਰਖਾਂ ਨੇ ਜਵਾਬ ਦਿੱਤਾ ਨਹੀਂ ਲੈਣਾ, ਇੱਕ ਉੱਥੇ ਕੋਈ ਮੂਰਖ ਜਿਹਾ ਬੰਦਾ ਖੜਾ ਸੀ, ਉਹ ਉਸ ਬੀਬੀ ਨੂੰ ਸੱਦ ਕੇ ਕਹਿਣ ਲੱਗਾ, ਇਹ ਸਾਧ ਤੇ ਕਮਲਾ ਹੈ, ਤੂੰ ਇਹਦੀ ਗੱਲ ਨਾ ਸੁਣ, ਤੇ ਤੂੰ ਇਹ ਜਿਹੜੀ ਮਾਇਆ ਹੈ 200 ਰੁਪਇਆ ਉੱਥੇ ਗੋਲਖ ਦੇ ਵਿੱਚ ਜਾ ਕੇ ਪਾ ਦੇ। ਤੇ ਜਦੋਂ ਉਸ ਆਦਮੀ ਨੇ ਗੱਲ ਆਖੀ ਵੀ ਇਹ ਤੇ ਵੀ ਸਾਧ ਤੇ ਕਮਲਾ ਹੈ, ਤੂੰ ਇਹ ਜੇ ਨਹੀਂ ਲੈਂਦਾ ਪੈਸੇ ਤੂੰ ਗੋਲਖ ਵਿੱਚ ਪਾ ਦੇ, ਉਹਨੇ ਗੋਲਖ ਵਿੱਚ ਜਾ ਕੇ ਪਾ ਦਿੱਤੇ। ਹੁਣ ਮਹਾਂਪੁਰਖਾਂ ਨੂੰ ਪਤਾ ਸੀ ਵਿੱਚੋਂ ਗੱਲ ਕੀ ਹੈ, ਤੇ ਸੇਵਾਦਾਰ ਨੂੰ ਆ ਕੇ ਪੁੱਛਣ ਲੱਗੇ ਬਈ ਜਿਹੜੀ ਉਹ ਬੀਬੀ ਆਈ ਸੀ ਉਹ 200 ਰੁਪਇਆ ਲੈ ਕੇ ਆਈ ਸੀ ਉਹਦਾ ਕੀ ਕੀਤਾ? ਕਹਿੰਦੇ ਜੀ ਉਹ ਤਾਂ ਗੋਲਖ ਵਿੱਚ ਪਾ ਗਈ ਹੈ। ਤੇ ਨਾਲ ਇਹ ਵੀ ਗੱਲ ਦੱਸ ਦਿੱਤੀ ਬਈ ਫਲਾਨਾ ਬੰਦਾ ਪਿੰਡ ਦਾ ਇਹ ਕਹਿੰਦਾ ਸੀ ਸਾਧ ਤੇ ਕਮਲਾ ਹੈ, ਤੂੰ ਇਹਦੀ ਗੱਲ ਨਾ ਸੁਣ, ਤੂੰ ਜਾ ਕੇ ਉੱਥੇ ਗੋਲਖ ਵਿੱਚ ਮਾਇਆ ਪਾ ਦੇ। ਤੇ ਗੋਲਖ ਵਿੱਚ ਪਾ ਕੇ ਚਲੀ ਗਈ। ਉਸ ਵੇਲੇ ਮਹਾਂਪੁਰਖਾਂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਕਹਿਣ ਲੱਗੇ ਇਹ ਜਿਹੜੀ ਮਾਇਆ ਲੈ ਕੇ ਆਈ ਸੀ ਰਿਸ਼ਵਤ ਦੀ ਮਾਇਆ ਸੀ, ਵੱਡੀ ਦੀ ਮਾਇਆ ਸੀ। ਉਹ ਪੁਲਿਸ ਅਫਸਰ ਸੀ, ਇਸ ਲਈ ਉਹ ਮਾਇਆ ਵੱਡੀ ਦੀ ਕਰਕੇ ਅਸੀਂ ਨੀ ਉਹਦੀ ਲਈ ਸੀ। ਇਹ ਕਹਿੰਦਾ ਵੀ ਸਾਧ ਕਮਲਾ ਤੇ ਕਮਲਾ ਤੇ ਉਹ ਹੈ ਜਿਹੜਾ ਰਿਸ਼ਵਤ ਦੀ ਮਾਇਆ ਦੇ ਵਿੱਚ ਸਾਨੂੰ ਵੀ ਭਾਈਵਾਲ ਬਣਾਉਣਾ ਚਾਹੁੰਦਾ ਸੀ, ਅਸੀਂ ਕਿਉਂ ਲਈਏ ਕਿਸੇ ਦੀ ਰਿਸ਼ਵਤ ਦੀ ਮਾਇਆ। ਉਸੇ ਵੇਲੇ ਗੋਲਖ ਵਿੱਚੋਂ ਮਾਇਆ ਕਢਾਈ ਤੇ ਕਹਿੰਦੇ ਇਹਨੂੰ ਵਾਪਸ ਕਰੋ, ਦੇ ਕੇ ਆਓ ਉਹਦੇ ਘਰ। ਇਹ ਅਸਲੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਤੇ ਫਿਰ ਜਦੋਂ ਮਹਾਂਪੁਰਖਾਂ ਦੇ ਮੂੰਹੋਂ ਇਹ ਬੱਚਾ ਨਿਕਲਿਆ, ਕਹਿੰਦੇ ਕਮਲਾ ਤੇ ਉਹ ਹੈ ਜਿਹਨੇ ਰਿਸ਼ਵਤ ਦੀ ਮਾਇਆ ਗੁਰੂ ਦੀ ਗੋਲਖ ਵਿੱਚ ਪਵਾ ਦਿੱਤੀ। ਬਚਨ ਕਹਿਣ ਦੀ ਦੇਰ ਸੀ, ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਉਹ ਆਦਮੀ ਜਿਹੜਾ ਸੰਤਾਂ ਨੂੰ ਕਮਲਾ ਕਹਿੰਦਾ ਸੀ, ਉਹ ਆਪ ਹੀ ਪਾਗਲ ਹੋ ਗਿਆ। ਇਸ ਲਈ ਸਿਆਣੀ ਕਹਿੰਦੇ ਨੇ, ਸੰਤਨ ਸੇਤੀ ਮਸ਼ਕਰੀ ਕੋਲ ਡੋਬਨ ਕੀ ਰੀਤ। ਮਹਾਂਪੁਰਖਾਂ ਦੇ ਨਾਲ ਇਹੋ ਜਿਹੇ ਮਜ਼ਾਕ ਨਹੀਂ ਕਰਨੇ ਚਾਹੀਦੇ, ਇਹਦੇ ਨਾਲ ਬੜਾ ਵੱਡਾ ਨੁਕਸਾਨ ਹੋ ਜਾਂਦਾ। ਇਸ ਲਈ ਮਹਾਂਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਮਸਤਾਨੇ ਹੁੰਦੇ ਨੇ, ਉਸ ਨਾਮ ਦੇ ਵਿੱਚ ਖਿਵੇ ਹੋਏ ਰਹਿੰਦੇ ਨੇ, ਪਰ ਦੁਨੀਆਂ ਦੇ ਲੋਕ ਇਸ ਗੱਲ ਨੂੰ ਜਾਣ ਨਹੀਂ ਸਕਦੇ।
ਇਸ ਪ੍ਰਕਾਰ ਕੇ ਬਚਨ ਸੁਣ ਸਭਨ ਭਈ ਪ੍ਰਤੀਤਾ।
ਇਸ ਤਰ੍ਹਾਂ ਦੇ ਬਚਨ ਸੁਣ ਕੇ ਜਿੰਨੇ ਵੀ ਸੁਣਨ ਵਾਲੇ ਲੋਕ ਸਨ, ਤਮਾਸ਼ਾ ਦੇਖਣ ਵਾਸਤੇ ਆਏ, ਸਾਰਿਆਂ ਨੂੰ ਮਨ ਦੇ ਵਿੱਚ ਭਰੋਸਾ ਆ ਗਿਆ।
ਸਜ ਤੰਦਨ ਬੰਧਨ ਜਾਗਤ ਨਿਰੰਕਾਰ ਪ੍ਰੀਤ।
ਆਪਾਂ ਤੇ ਐਵੇਂ ਭਰਮ ਦੇ ਵਿੱਚ ਪੈ ਕੇ ਹੋਰ ਹੋਰ ਗੱਲਾਂ ਕਰਦੇ ਰਹੇ, ਪਰ ਇਹ ਤੇ ਸੰਸਾਰ ਦੇ ਸਾਰੇ ਧੰਦਿਆਂ ਨੂੰ ਤੇ ਬੰਧਨਾਂ ਨੂੰ ਛੱਡ ਕੇ ਇਹਨਾਂ ਦੀ ਤਾਂ ਇੱਕ ਵਾਹਿਗੁਰੂ ਦੇ ਨਾਲ ਪ੍ਰੀਤੀ ਜੁੜੀ ਹੋਈ ਹੈ।
ਪੜਲ ਮੁੱਲਾ ਤਵ ਕਰ ਬੰਦ ਬੰਦਨਾ ਪਾਦ ਕਰ।
ਔਰ ਜਿਹੜਾ ਮੁੱਲਾ ਆਇਆ ਸੀ ਗੁਰੂ ਮਹਾਰਾਜ ਦਾ ਭੂਤ ਕੱਢਣ ਵਾਸਤੇ, ਜਦੋਂ ਕਿਸਨੇ ਗੁਰੂ ਮਹਾਰਾਜ ਦਾ ਉਪਦੇਸ਼ ਸੁਣਿਆ, ਬਚਨ ਸੁਣੇ, ਉਸੇ ਵੇਲੇ ਇਹਨੇ ਗੁਰੂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਚਰਨਾਂ ਦਾ ਸੇਵਕ ਬਣ ਗਿਆ।
ਬਖਸ਼ੂ ਖਤਾ ਹਮਾਰ ਭੂਲ ਬਿਨ ਅਨਸਾਰੇ।
ਕਹਿਣ ਲੱਗਾ, ਮਹਾਰਾਜ ਮੇਥੋਂ ਬਹੁਤ ਵੱਡੀ ਭੁੱਲ ਹੋਈ ਹੈ, ਮੈਂ ਤੁਹਾਡੇ ਨੱਕ ਦੇ ਵਿੱਚ ਨਾਸਾਂ ਦੇ ਵਿੱਚ ਵੀ ਉਹ ਰੱਸੀ ਨੂੰ ਅੱਗ ਲਾ ਕੇ ਦੇ ਦਿੱਤੀ ਸੀਗੀ, ਬਹੁਤ ਵੱਡੀ ਭੁੱਲ ਹੋਈ ਆ, ਮੈਨੂੰ ਮਾਫ ਕਰ ਦਿਓ।
ਦੇਵ ਨਾ ਮਾਨਵ ਜਾਨ ਦੁੱਖ ਤੁਮਨੇ ਰੱਖੇ।
ਇਹ ਲੋਕ ਮਹਾਰਾਜ ਤੁਹਾਡਾ ਭੇਤ ਨਹੀਂ ਜਾਣਦੇ, ਤੁਹਾਡੇ ਵਿੱਚ ਕਈ ਤਰ੍ਹਾਂ ਦੇ ਦੋਸ਼ ਆਰੋਪਦੇ ਹਨ।
ਉਹ ਭ੍ਰਮ ਦਿਸ਼ ਹੋਇਓ ਆਪ ਦੋਸ਼ ਰਵ ਮੈਂ ਲਖੇ।
ਜਿਵੇਂ ਕਿਸੇ ਨੂੰ ਦਿਸ਼ਾ ਭਰਮ ਹੋਇਆ ਹੋਵੇ ਤੇ ਫਿਰ ਸੂਰਜ ਦੇ ਵਿੱਚ ਦੋਸ਼ ਕੱਢਣ ਲੱਗ ਜਾਂਦਾ ਵੀ ਅੱਗੇ ਤਾਂ ਸੂਰਜ ਇਧਰੋਂ ਚੜ੍ਹਦਾ ਸੀ, ਅੱਜ ਦੂਸਰੇ ਪਾਸਿਓਂ ਚੜ੍ਹਨ ਲੱਗ ਪਿਆ।
ਬੈਨ ਬਿਨਾ ਕੀ ਸੁਨੇ ਨੈਣ ਕਰਨਾ ਭਈ।
ਜਦੋਂ ਗੁਰੂ ਮਹਾਰਾਜ ਦੇ ਕਰੁਣਾ ਰਸ ਦੇ ਨਾਲ ਭਰੇ ਬਚਨ ਸੁਣੇ ਤੇ ਜਾਂ ਇਸ ਮੌਲਵੀ ਦੇ ਗੁਰੂ ਮਹਾਰਾਜ ਨੇ ਪ੍ਰੇਮ ਦੇ ਸ਼ਰਧਾ ਦੇ ਬਚਨ ਸੁਣੇ, ਹਜ਼ੂਰ ਦੇ ਮਨ ਦੇ ਵਿੱਚ ਤਰਸ ਆ ਗਿਆ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਾਲ ਦਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਸ ਮੌਲਵੀ ਵਾਲ ਮਿਹਰ ਦੀ ਨਿਗਾਹ ਕੀਤੀ, ਉਹਦੀ ਖੋਟੀ ਮਾਤ ਦੂਰ ਕਰ ਦਿੱਤੀ।
ਜਿਨ ਪ੍ਰਾਪਤ ਪੀ ਸ਼ਾਂਤ ਤਾਰਕ ਤਮ ਫਟ ਗਏ।
ਹੁਣ ਇਸ ਮੁੱਲਾ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ ਤੇ ਜਿਹੜਾ ਤਰਕ ਦਾ ਹਨੇਰਾ ਸੀ ਉਹ ਫਟ ਗਿਆ।
ਉਹ मन में बहुत सुख पाए जातपुर में भय।
महाराज दे वचन सुन के उन्हें मन दे विच सुख प्राप्त होया ते दे मन नूं तसल्ली होई, शांति प्राप्त करके संतुष्टि प्राप्त करके अपने घर नूं चला गया।
निकट राय के बैठ रटी बिन कपट सो।
फिर दौलत खान बाब दे कोल गया क्योंकि उन्हें भेजिया सी, ते जाके दौलत खान बाब नूं कहण लगा बिना कपट तो बिना छल फरेब तो सच्ची गल आख दिती।
नानक पीरन पीर धीर मत बिकट सो।
धन गुरु नानक दे महाराज सच्चे पातशाह पीरां दे पीर ने, गुरुआं दे गुरु ने, बड़े धीरज वाले ते बहुत श्रेष्ठ बुद्धिमान हन।
देव न जाने मूड़ दुख सो लखत है।
जेड़े लोग गुरु महाराज दा असली भेत नी ना जानदे ते ओ गुरु महाराज दे विच दोष समझदे हन ते दोष आरोपदे हन।
ओ नै चक दुख पछान इंद मह रखत है।
कईआं दी अपनी दृष्टि ते देखदे नहीं, अपनी निगाह विच फर्क हुंदा है ते चंद्रमा दे विच दोष कढ़न लग जांदे हन।
ਸ਼ਬੰਦ ਸੁਖ ਕੰਧ ਬੰਦਨਾ ਜੋਗ ਹੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਐਨ ਪੂਰੇ ਹੋਸ਼ੋ ਹਵਾਸ ਦੇ ਵਿਚ ਨੇ, ਸੁਖਾਂ ਦੇ ਦਾਤੇ ਨੇ ਤੇ ਮੱਥਾ ਟੇਕਣ ਯੋਗ ਹਨ।
ਜਾਣੇ ਸਵੈ ਸੁਜਾਨ ਅਜਾਨੂ ਲੋਗ ਹੈ।
ਪਰ ਲੋਕ ਹੀ ਅਣਜਾਣ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਝੂਠੇ ਫਤਵੇ ਦਿੰਦੇ ਨੇ। ਕੋਈ ਆਖੇ ਭੂਤਨਾ, ਕੋਈ ਕਹੇ ਬਤਾਲਾ, ਪਰ ਗੁਰੂ ਮਹਾਰਾਜ ਤੇ ਬਹੁਤ ਸਮਝਦਾਰ ਬੜੇ ਦਾਨਸ਼ਵਰ ਹਨ।
ਸਿਫਤਪੁਰ ਮੁਖ ਕਹੇ ਹਦੂਰੰ ਖਾਨ ਕੇ।
ਇਉਂ ਇਸ ਮੁੱਲਾ ਨੇ, ਮੌਲਵੀ ਨੇ ਜਾ ਕੇ ਨਵਾਬ ਦੇ ਪਾਸ ਗੁਰੂ ਮਹਾਰਾਜ ਦੀ ਬੜੀ ਮਹਿਮਾ ਉਚਾਰਨ ਕੀਤੀ।
ਉਹ ਮਨੋ ਹੋਈ ਸਿੱਖ ਰਹੂ ਪੀਰ ਨਿਜ ਜਾਣ ਕੇ।
ਮਨੋ ਗੁਰੂ ਮਹਾਰਾਜ ਨੂੰ ਆਪਣਾ ਪੀਰ ਸਮਝ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਦਾ ਮਰੀਦ ਹੀ ਬਣ ਗਿਆ ਹੈ।
ਦੌਲਤ ਖਾਨ ਸੁਣ ਬਚਨ ਵਿਚਾਰ ਚਿੱਤ ਮੈਂ।
ਦੌਲਤ ਖਾਂ ਦੇ ਬਚਨਾ ਨੂੰ ਸੁਣ ਕੇ ਆਪਣੇ ਚਿੱਤ ਵਿਚ ਵਿਚਾਰ ਕਰ ਰਿਹਾ ਹੈ।
ਪਰੋਂ ਕੌਣ ਅਵਕਾਜ ਨਾ ਰੱਖੋ ਬੇਤੂ ਮੈਂ।
ਕਹਿੰਦਾ ਵੀ ਗੁਰੂ ਮਹਾਰਾਜ ਦਾ ਧਨ ਮੇਰੇ ਕੋਲੇ ਪਿਆ ਹੈ, ਮੈਂ ਤੇ ਰੱਖ ਨੀ ਸਕਦਾ, ਮੈਂ ਹੁਣ ਕੀ ਕਰਾਂ।
ਤੇ ਮੁਖ ਪਾਸੋ ਖਰਚ ਕਰਾਏ ਤਾਂ ਦੀਜੀ ਹੈ।
ਗੁਰੂ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਹੈ ਵੀ ਜਿਹੜੇ ਸਾਧੂ ਨੇ, ਫਕੀਰ ਨੇ, ਸਾਧੂ ਮਹਾਤਮਾ ਲੋਕ ਨੇ, ਉਹਨਾਂ ਨੂੰ ਵੰਡ ਦਿਓ।
ਉਹ ਮੂਲੇ ਕਰੀ ਪੁਕਾਰ ਕਵਨ ਵਿਦ ਕੀਜੀਏ।
ਗੁਰੂ ਮਹਾਰਾਜ ਦੇ ਸਹੁਰੇ ਮੂਲੇ ਨੇ ਆ ਕੇ ਪੁਕਾਰ ਕਰ ਦਿੱਤੀ ਹੈ, ਹੁਣ ਦੱਸੋ ਕੀ ਕਰੀਏ।
ਇੱਕ ਮਾਨਵ ਕਹਿ ਬੈਨ ਨਿਵਾਜ ਸੁਣੀ ਜੀਏ।
ਇੱਕ ਆਦਮੀ ਕੋਲ ਖੜਾ ਸੀ, ਉਹ ਕਹਿਣ ਲੱਗਾ ਨਵਾਬ ਸਾਹਿਬ ਮੇਰੀ ਗੱਲ ਸੁਣ ਲੋ।
ਬੋਲ ਬਾਬੂ ਜੈ ਰਾਮ ਬੂਝ ਤਹਿਲੀ ਜੀਏ।
ਜਿਹੜਾ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਹਨ, ਉਹਨਾਂ ਕੋਲ ਹੀ ਗੁਰੂ ਨਾਨਕ ਸਾਹਿਬ ਰਹਿੰਦੇ ਨੇ, ਉਹਨਾਂ ਨੇ ਤੁਹਾਡੇ ਪਾਸ ਮੋਦੀ ਲਗਵਾਇਆ ਸੀ ਤੇ ਤੁਸੀਂ ਜੈ ਰਾਮ ਜੀ ਨੂੰ ਸੱਦ ਕੇ ਪੁੱਛ ਲਵੋ ਵੀ ਆ ਜਿਹੜੀ ਗੁਰੂ ਮਹਾਰਾਜ ਦੀ ਮਾਇਆ ਸਾਡੇ ਕੋਲ ਪਈ, ਇਹਦਾ ਕੀ ਕਰੀਏ।
ਬਦ ਹੈ ਬਦਨ ਆਪ ਤੇ ਵਿਦ ਕਰੋ।
ਜਿਵੇਂ ਜੈ ਰਾਮ ਜੀ ਆਖਣਗੇ ਤੇ ਉਸੇ ਤਰ੍ਹਾਂ ਤੁਸੀਂ ਕਰ ਲੈਣਾ।
ਹੋ ਪ੍ਰਭਲ ਹੋ ਪ੍ਰਭਲ ਲੋਭ ਤੁਮ ਨਾ ਹੈ ਪਰਬ ਤੂੰ ਪਰਬ ਤੂੰ ਪਰ ਹਰ।
ਤੁਹਾਡੇ ਮਨ ਦੇ ਵਿਚ ਤੇ ਕੋਈ ਲੋਭ ਲਾਲਚ ਹੈ ਨਹੀਂ ਹੈ, ਇਹ ਪਰਾਇਆ ਧਨ ਹੈ, ਇਹ ਗੁਰੂ ਦੀ ਮਾਇਆ, ਇਹ ਤੇ ਤੁਸੀਂ ਦੇ ਹੀ ਦੇਣੀ ਹੈ।
ਸੁਣ ਮਨ ਮਾਨੇ ਬੈਨ ਭੌਨ ਮਾਨਵ ਪੱਠਾ।
ਸੁਣ ਕੇ ਨਵਾਬ ਨੇ ਉਸ ਆਦਮੀ ਦੀ ਗੱਲ ਮੰਨੀ ਤੇ ਇੱਕ ਆਦਮੀ ਜੈ ਰਾਮ ਜੀ ਦੇ ਘਰ ਘੱਲ ਦਿੱਤਾ।
ਇਨੋ ਨਿਕਟ ਹਕਾਰ ਬੈਠ ਗਏ ਮਨ ਠੱਠਾ।
ਜੈ ਰਾਮ ਨੂੰ ਆਪਣੇ ਕੋਲੇ ਸੱਦਿਆ ਹੈ ਤੇ ਉਹਦਾ ਮਨ ਬੜਾ ਉਦਾਸ ਹੈ ਤੇ ਬਹੁਤ ਠੱਠਾ ਹੋਇਆ, ਆ ਕੇ ਕੋਲ ਬੈਠ ਗਿਆ।
ਆਨਨ ਭਨ ਹੀ ਖਾਨ ਜੋ ਨਾਨਕ ਧਨ ਆਹਾ।
ਤੇ ਨਵਾਬ ਜੈ ਰਾਮ ਨੂੰ ਪੁੱਛਦਾ ਹੈ ਵੀ ਮੇਰੇ ਪਾਸ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਕੁਛ ਰਾਸ਼ੀ ਮਾਇਆ ਜਮਾ ਪਈ ਹੈ,
ਉਹ ਤੇ ਕੀ ਵਿਦ ਕਿਆ ਕਰੇ ਹੈ ਕਹੋ ਜੇ ਵਿਦ ਲਾ।
ਤੂੰ ਦੱਸ ਉਹਦੇ ਬਾਰੇ ਕੀ ਕੀਤਾ ਜਾਵੇ, ਮੁੱਲੇ ਨੂੰ ਦੇਈਏ, ਪਰਿਵਾਰ ਨੂੰ ਦੇ ਦੇਈਏ, ਜਾਂ ਸਾਧੂ ਸੰਤਾਂ ਨੂੰ ਵੰਡ ਦੇਈਏ।
ਰਹਿਤ ਡਰ ਤਤ ਚਿੱਤ ਨਿਤ ਸਤਿਗੁਰੂ ਤੇ।
ਕਿਉਂਕਿ ਇੱਕ ਪਾਸੇ ਤਾਂ ਗੁਰੂ ਮਹਾਰਾਜ ਤੋਂ ਵੀ ਮੇਰਾ ਮਨ ਡਰਦਾ ਹੈ।
ਇੱਕ ਮੂਲੇ ਤੇ ਡਰਤ ਕਠਨ ਦਿਸ ਦੋਹੂ ਤੇ।
ਉਧਰ ਮੂਲਾ ਹੈ, ਗੁਰੂ ਕਾ ਪਰਿਵਾਰ ਹੈ, ਉਧਰੋਂ ਵੀ ਮੇਰਾ ਮਨ ਡਰਦਾ ਹੈ ਵੀ ਉਹਨਾਂ ਦੇ ਨਾਲ ਕੋਈ ਬੇਇਨਸਾਫੀ ਨਾ ਹੋ ਜਾਵੇ।
ਔਰ ਮੈਂ ਕਰਤ ਵਿਚਾਰ ਨਾ ਮੁਕਤੇ ਕਹਿਤ।
ਜੇ ਰਾਮ ਆਪਣੇ ਮਨ ਵਿਚ ਤੇ ਸੋਚ ਵਿਚਾਰ ਕਰਦਾ ਪਰ ਮੂੰਹੋਂ ਕੋਈ ਬਚਨ ਨਾ ਆਖ ਸਕਿਆ।
ਓ ਬੈਠੋ ਤੂਸ਼ਣ ਟਾਨ ਨਾ ਕਸ਼ ਬਿਦ ਲਹਿਤ।
ਕੋਈ ਅੰਦਰੋਂ ਫੈਸਲਾ ਨਹੀਂ ਕਰ ਸਕਿਆ ਤੇ ਚੁੱਪ ਚਾਪ ਬੈਠ ਕੇ ਸੋਚਦਾ ਹੀ ਰਿਹਾ।
ਖਾਨ ਬਖਾਨਤ ਬੈਨ ਜੈ ਰਾਮ ਕਹਿ ਨਾ ਕਿਉਂ।
ਤੇ ਅੱਗੋਂ ਫਿਰ ਨਬਾਓ ਪੁੱਛਦਾ ਜੈ ਰਾਮ ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ।
ਜੇ ਵਿਦ ਵਦ ਹੈ ਬਦਨ ਸੋ ਵਿਦ ਤਨ ਤਿਨ ਹੈ ਦਿਓ।
ਜਿਸ ਤਰ੍ਹਾਂ ਵੀ ਤੂੰ ਆਖੀ ਉਸੇ ਤਰ੍ਹਾਂ ਧਨ ਮੈਂ ਉਹਨਾਂ ਨੂੰ ਦੇ ਦੇਵਾਂਗਾ।
ਨਿਜ ਸਦਨ ਨਾ ਧਰੋ ਧਰਮ ਨਿਜ ਨਾਓ ਨਹੀਂ।
ਕਿਉਂਕਿ ਇਹ ਜਿਹੜਾ ਧਨ ਹੈ ਗੁਰੂ ਕਾ ਧਨ ਹੈ ਪਰਾਇਆ ਧਨ ਮੈਂ ਆਪਣੇ ਘਰ ਵਿਚ ਰੱਖਣਾ ਨਹੀਂ ਤੇ ਮੈਂ ਆਪਣਾ ਧਰਮ ਨਹੀਂ ਛੱਡ ਸਕਦਾ।
ਓ ਬੁਝ ਤੁਝ ਕੋ ਕੀਨ ਸਮਝ ਭਨੀਏ ਸਹੀ।
ਸਿਆਣਾ ਮੈਂ ਤੈਨੂੰ ਪੁੱਛਦਾ ਤੂੰ ਵਿਚਾਰ ਕੇ ਆਪਣੀ ਸਲਾਹ ਦੱਸ ਮੈਨੂੰ ਕੀ ਕਰਨਾ ਚਾਹੀਦਾ ਹੈ।
ਸੁਣੋ ਖਾਨ ਜੀ ਕਾਨ ਜੋ ਨਿਜ ਮਨ ਠਾਨੇ।
ਸੁਣ ਕੇ ਅੱਗੋਂ ਜੈ ਰਾਮ ਕਹਿਣ ਲੱਗਾ ਕਹਿੰਦਾ ਨਵਾਬ ਸਾਹਿਬ ਮੇਰੀ ਸਲਾਹ ਸੁਣ ਲਵੋ।
ਤਸਵੀਰ ਕਰੀਏ ਦਰਬ ਆਪ ਬੁੱਧਵਾਨੀ।
ਤੁਸੀਂ ਬੜੇ ਆਪ ਸਿਆਣੇ ਹੋ ਮੌਕੇ ਦੇ ਹਾਕਮ ਹੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਕਰ ਲਵੋ।
ਕਿਦੋਰੇ ਦੇ ਸੰਦੇਹੀ ਦੇਣ ਕੋ ਧਾਰਿਆ।
ਜੇ ਫਿਰ ਵੀ ਤੁਹਾਡੇ ਮਨ ਦੇ ਵਿਚ ਕੋਈ ਭਰਮ ਹੈ ਕੋਈ ਭੁਲੇਖਾ ਹੈ
ਉਹ ਨਾਨਕ ਨਿਕਟ ਤੁਮਾਰ ਬੂਝ ਕਰ ਰਿਹਾ।
ਗੁਰੂ ਨਾਨਕ ਸਾਹਿਬ ਨੇੜੇ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਜਿਵੇਂ ਉਹ ਕਹਿਣ ਉਸੇ ਤਰ੍ਹਾਂ ਕਰ ਲਓ।
ਸੁਨੀ ਖਾਨ ਨੇ ਕਾਨ ਪਮਾਨੇ ਪਾਠ ਦਿਆ।
ਤੇ ਜਦੋਂ ਜੈਰਾਮ ਤੋਂ ਇਹ ਗੱਲ ਸੁਣੀ ਉਸੇ ਵੇਲੇ ਨਵਾਬ ਨੇ ਕਾਜ਼ਮੀ ਧੰਨ ਗੁਰੂ ਨਾਨਕ ਦੇ ਮਹਾਰਾਜ ਵੱਲ ਭੇਜ ਦਿੱਤਾ।
ਨਾਨਕ ਆਨ ਹਕਾਰ ਗਯੋ ਟਹਿਗੋ ਨਿਧ ਮਾਇਆ।
ਜਾ ਕੇ ਗੁਰੂ ਮਹਾਰਾਜ ਨੂੰ ਬੁਲਾ ਕੇ ਲਿਆ ਤੇ ਉਹ ਗੁਰੂ ਮਹਾਰਾਜ ਦੇ ਕੋਲ ਪਹੁੰਚ ਗਿਆ।
ਵੈਸੇ ਥਾਨ ਮਸਾਨ ਨਾ ਮਾਨਵ ਕੋ ਜਹਾਨ।
ਲੋ ਗੁਰੂ ਮਹਾਰਾਜ ਉੱਥੇ ਸ਼ਮਸ਼ਾਨ ਘਾਟ ਜਿੱਥੇ ਬਿਲਕੁਲ ਇਕਾਂਤ ਸਥਾਨ ਹੈ ਉੱਥੇ ਬੈਠੇ ਨੇ ਹੋਰ ਕੋਈ ਆਦਮੀ ਕੋਲ ਨਹੀਂ ਹੈ।
ਉਹ ਜਿਸ ਕਰਨਾ ਤੇ ਨਾਸ ਤਾਪ ਤ੍ਰੈ ਸੁਖ ਮਹਾਨ।
ਕਵੀ ਜੀ ਕਹਿੰਦੇ ਨੇ ਜਿਸ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤਿੰਨੇ ਤਾਪ ਨਾਸ ਹੋ ਜਾਂਦੇ ਨੇ ਤੇ ਪਰਮ ਸੁਖ ਪ੍ਰਾਪਤ ਹੁੰਦਾ ਹੈ।
ਨਾਨਕ ਉੱਠ ਜੀ ਚਲੋ ਨਿਵਾਬ ਹਕਾਰ।
ਉਸ ਆਦਮੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਉੱਠੋ ਤੁਹਾਨੂੰ ਨਵਾਬ ਸੱਦ ਰਿਹਾ ਉਹਦੇ ਪਾਸ ਚੱਲੋ।
ਇੱਛਾ ਪੁੱਛਣ ਕੁਛ ਤੁਮੇ ਅਨੁਸਾਰ ਹੈ।
ਨਵਾਬ ਦੇ ਮਨ ਦੇ ਵਿੱਚ ਕੋਈ ਉਹ ਸਵਾਲ ਪੁੱਛਣਾ ਚਾਹੁੰਦਾ ਹੈ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦਾ ਹੈ ਤੇ ਤੁਹਾਡੇ ਅਨੁਸਾਰ ਹੋ ਕੇ ਉਹ ਫੈਸਲਾ ਲੈਣਾ ਚਾਹੁੰਦਾ ਇਸ ਲਈ ਤੁਸੀਂ ਉਹਦੇ ਪਾਸ ਚੱਲੋ।
ਆਉਣਾ ਚਲੋ ਟਿਕ ਖਾਨ ਕੌਣ ਮਮਕਾਜ ਹੈ।
ਅੰਦਰ ਬਹੁਤ ਸਤਿਗੁਰੂ ਕਹਿਣ ਲੱਗੇ ਉਸ ਆਦਮੀ ਨੂੰ ਅਸੀਂ ਨਹੀਂ ਜਾਵਾਂਗੇ ਨਵਾਬ ਦੇ ਕੋਲ ਉਹਦੇ ਨਾਲ ਸਾਡਾ ਹੁਣ ਕੀ ਕੰਮ ਰਹਿ ਗਿਆ ਹੈ।
ਬਹਿਸ ਰਹੀ ਉਦਿਆਨ ਨਾ ਮੋਦੀ ਸਾਜ ਹੈ।
ਹੁਣ ਕਰ ਅਸੀਂ ਉਹਦਾ ਮੋਦੀ ਖਾਨਾ ਚਲਾਉਂਦੇ ਹਾਂ ਹੁਣ ਤੇ ਅਸੀਂ ਸਭ ਕੁਛ ਛੱਡ ਦਿੱਤਾ ਅਸੀਂ ਤੇ ਉਜਾੜ ਦੇ ਵਿਚ ਇਕਾਂਤ ਸਥਾਨ ਦੇ ਵਿਚ ਬੈਠੇ ਹਾਂ।
ਮੁੜ ਪਮਾਨ ਨਾ ਬੈਨ ਬਖਾਨੇ ਖਾਨ ਸੋ।
ਵਾਪਸ ਮੁੜ ਕੇ ਚਲਿਆ ਗਿਆ ਤੇ ਜਾ ਕੇ ਨਵਾਬ ਨੂੰ ਸਾਰੀ ਗੱਲ ਦੱਸ ਦਿੱਤੀ।
ਨਹਿ ਪਾਵੈ ਪੁਰ ਪਾਏ ਰਹਿ ਉਦਿਆਨ ਸੋ।
ਗੁਰੂ ਮਹਾਰਾਜ ਤੇ ਨਿਰਮੋਹ ਹੋ ਗਏ ਨੇ ਉਹ ਨੀ ਪਿੰਡ ਵਿਚ ਪੈਰ ਪਾਉਣਗੇ ਉਹ ਤੇ ਉਜਾੜ ਵਿਚ ਹੀ ਰਹਿਣਾ ਪਸੰਦ ਕਰਦੇ ਹਨ।
ਆਏ ਸਮਾਨ ਨਾ ਇਹ ਤੁਮਾਰੀ ਜਾਨੀ ਹੈ।
ਨਾਲ ਇਸ ਗੱਲ ਨੂੰ ਜਾਣ ਲੈ ਭਾਵੇਂ ਤੂੰ ਨਵਾਬ ਹੈ ਭਾਵੇਂ ਤੂੰ ਹਾਕਮ ਹੈ ਇਥੋਂ ਦਾ ਰਾਜਾ ਹੈ ਪਰ ਉਹ ਤੇਰੀ ਆਗਿਆ ਨਹੀਂ ਮੰਨਣਗੇ।
ਉਹ ਜਿਉ ਭਾਵੈ ਤਿਉ ਕਰੋ ਆਪ ਤੁਮ ਸਿਆਣੇ ਹੈ।
ਤੁਸੀਂ ਬੜੇ ਸਿਆਣੇ ਹੋ ਹੁਣ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਲਵੋ।
ਸੁਨੀ ਖਾਨ ਨਿਜ ਕਾਨ ਰਸਾਨੋ ਮਨ ਕਾਨੋ।
ਸੁਣ ਕੇ ਦੌਲਤ ਖਾਨ ਨਵਾਬ ਮਨ ਦੇ ਵਿਚ ਬੜਾ ਖਿੱਚ ਗਿਆ ਤੇ ਇਹਦੇ ਮਨ ਦੇ ਵਿਚ ਗੁੱਸਾ ਆ ਗਿਆ।
ਮਾਸਕਰ ਸਾਹਿਬ ਸੁਮੇਰ ਭਗਨ ਚਾਹੇ ਮਾਨ ਮਨੋ।
ਕਵੀ ਜੀ ਕਹਿੰਦੇ ਨੇ ਗੁੱਸਾ ਇਹਦਾ ਇਸ ਤਰ੍ਹਾਂ ਹੈ ਜਿਵੇਂ ਕੋਈ ਮੱਛਰ ਉਹ ਖਿੱਜ ਕੇ ਗੁੱਸੇ ਵਿਚ ਆ ਕੇ ਪਹਾੜ ਦੇ ਉੱਤੇ ਹਮਲਾ ਕਰੇ ਇਸੇ ਤਰ੍ਹਾਂ ਹੁਣ ਗੁਰੂ ਮਹਾਰਾਜ ਤੇ ਪਹਾੜ ਵਾਂਗੂ ਨੇ ਇਹ ਮੱਛਰ ਵਾਂਗੂ ਗੁਰੂ ਮਹਾਰਾਜ ਤੇ ਅਟੈਕ ਕਰਨਾ ਚਾਹੁੰਦਾ।
ਕਹਿ ਕੇ ਆਨੋ ਗਹੀ ਕਹੀ ਜੇ ਨਾ ਆਵੇ।
ਕਹਿੰਦਾ ਚੰਗਾ ਹੁਣ ਫੇਰ ਆਦਮੀ ਇੱਕ ਭੇਜੋ ਜੇ ਹੁਣ ਐਤਕੀ ਦੂਜੀ ਵਾਰ ਕਹੇ ਤੋਂ ਨਹੀਂ ਆਉਣਗੇ ਤੇ ਉਹਨਾਂ ਨੂੰ ਜਬਰਦਸਤੀ ਪਕੜ ਕੇ ਮੰਗਵਾਇਆ ਜਾਵੇਗਾ।
ਉਹ ਜਾਹੂ ਅਵੇ ਸਮਝਾਹੂ ਬਹੁਤ ਪਛਤਾਵਾ।
ਦੋ
ਚਾਰ ਬੰਦੇ ਸਿਆਣੇ ਜਾ ਕੇ ਉਹਨਾਂ ਨੂੰ ਸਮਝਾਓ, ਪਿੱਛੋਂ ਪਛਤਾਉਣਾ ਪਵੇਗਾ।
ਦੇਰ ਹੀਰ ਨਰ ਫੇਰ ਹੀਰ ਕਹਿ ਜਾਏ ਕਹਿ।
ਫਿਰ ਬਹੁਤ ਕਾਹਲੀ ਦੇ ਨਾਲ ਫਿਰ ਆਦਮੀ ਗਏ ਨੇ ਤੇ ਉਹਨਾਂ ਨੇ ਜਾ ਕੇ ਗੁਰੂ ਮਹਾਰਾਜ ਨੂੰ ਆਖਿਆ,
ਦੇਵ ਚਲੋ ਇੱਕ ਬੇਰ ਰਿਦੇ ਹਰ ਖਾਏ ਕਹਿ।
ਜਿਹੜੇ ਨਵਾਬ ਦੇ ਭੇਜੇ ਆਦਮੀ ਦੁਬਾਰਾ ਗਏ ਨੇ, ਕਹਿੰਦੇ ਮਹਾਰਾਜ ਇੱਕ ਵਾਰੀ ਚੱਲੋ ਨਵਾਬ ਦੇ ਕੋਲ, ਖੁਸ਼ ਹੋ ਕੇ ਤੁਹਾਨੂੰ ਜਾਣਾ ਚਾਹੀਦਾ ਹੈ।
ਨਾਤਰ ਰਿਸਾ ਮਨ ਖਾਨ ਮੰਗਾਏ ਗਹਾਏ ਕਹਿ।
ਨਹੀਂ ਤੇ ਉਹ ਮੌਕੇ ਦਾ ਰਾਜਾ ਹੈ ਨਵਾਬ ਦੌਲਤ ਖਾਨ, ਤੁਹਾਨੂੰ ਜਬਰਦਸਤੀ ਸਿਪਾਹੀ ਭੇਜ ਕੇ ਮੰਗਵਾ ਲਵੇਗਾ ਤੇ ਫਿਰ ਇਹਦੇ ਨਾਲ ਤੁਹਾਡੀ ਬਦਨਾਮੀ ਹੋਵੇਗੀ।
ਉਹ ਭਲੀ ਬਾਤ ਹੈ ਆਪ ਚਲੋ ਸੁਖ ਪਾਏ ਕਹਿ।
ਇਸੇ ਲਈ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਆਪ ਹੀ ਖੁਸ਼ੀ ਖੁਸ਼ੀ ਇੱਥੇ ਸਾਡੇ ਨਾਲ ਉੱਠ ਕੇ ਚੱਲ ਪਾਓ।
ਸੁਣਿਓ ਸਰੂਣ ਸੁਖ ਰਾਜ ਸਹਿਜ ਮੁਸਕਤ ਚੱਲੇ।
ਜਦੋਂ ਗੁਰੂ ਮਹਾਰਾਜ ਨੇ ਨਵਾਬ ਦਾ ਸੁਨੇਹਾ ਸੁਣਿਆ ਤੇ ਉਸ ਵੇਲੇ ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਅੱਛਾ ਉਹ ਜਬਰਦਸਤੀ ਲਿਜਾਣਾ ਚਾਹੁੰਦਾ ਹੈ, ਅੱਛਾ ਕੋਈ ਜ਼ਰੂਰੀ ਕੰਮ ਹੈ। ਤੇ ਹੁਣ ਗੁਰੂ ਮਹਾਰਾਜ ਮਨ ਵਿੱਚ ਸੋਚ ਕੇ ਤੇ ਉਸ ਦਾ ਕੋਈ ਜਵਾਬ ਨਾ ਦਿੱਤਾ, ਉੱਠ ਕੇ ਤੁਰ ਪਏ।
ਮੰਦ ਮਤੇ ਮਨ ਮੂੜ ਦੇਨ ਤੇ ਮਤ ਭਲੇ।
ਕੋਈ ਮਤ ਸਮਝ ਲੈਣਾ ਵੀ ਗੁਰੂ ਮਹਾਰਾਜ ਨਵਾਬ ਤੋਂ ਡਰ ਕੇ ਗਏ ਨੇ, ਡਰ ਵਾਲੀ ਕੋਈ ਗੱਲ ਨਹੀਂ। ਬਲਕਿ ਕਵੀ ਜੀ ਲਿਖਦੇ ਨੇ ਜਿਹੜੇ ਖੋਟੀ ਮਤ ਵਾਲੇ ਮੂਰਖ ਬੰਦੇ ਨੇ ਉਹਨਾਂ ਨੂੰ ਅਕਲ ਦੇਣ ਵਾਸਤੇ, ਨਸੀਹਤ ਦੇਣ ਵਾਸਤੇ ਗੁਰੂ ਮਹਾਰਾਜ ਚੱਲ ਪਏ।
ਬੇਦੀ ਕੇਤਨ ਕੇਤ ਗਏ ਹਿਤ ਹੈ ਯਹੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਗਏ ਹਨ।
ਉਹ ਕਲ ਕਲ ਮਲ ਬਲ ਬਲਤ ਉਬਾਰਨ ਤਿਸ ਸਹੇ।
ਉਹ ਜਿਹੜੇ ਕਲਯੁਗ ਦੇ ਜੀਵ ਪਾਪਾਂ ਦੀ ਇਸ ਤਰ੍ਹਾਂ ਉਹ ਘੁੰਮਣ ਘੇਰੀ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਬਾਹਰ ਕੱਢਣ ਦੇ ਲਈ, ਉਹਨਾਂ ਨੂੰ ਬਚਾਉਣ ਦੇ ਲਈ ਗੁਰੂ ਮਹਾਰਾਜ ਗਏ ਹਨ।
ਗਏ ਠੰਡ ਤਹਿ ਭਏ ਕਿਉਂ ਨਾ ਸਲਾਮ ਕੋ।
ਨਵਾਬ ਬੈਠਾ ਸੀ ਨਾ, ਗੁਰੂ ਮਹਾਰਾਜ ਉਹਦੇ ਸਾਹਮਣੇ ਜਾ ਕੇ ਖੜੇ ਹੋ ਗਏ ਨੇ, ਨਾ ਉਸ ਨੂੰ ਸਲਾਮ ਕੀਤੀ ਨਾ ਦੁਆ ਕੀਤੀ, ਤੇ ਗੁਰੂ ਮਹਾਰਾਜ ਆਪਣੀ ਮੌਜ ਵਿੱਚ ਜਾ ਕੇ ਸਾਹਮਣੇ ਖੜੇ ਹੋ ਗਏ।
ਹੀਰਤ ਔਰ ਰਿਸ ਸਰਸ ਖਾਨ ਮਨ ਬਾਮ ਕੋ।
ਨਵਾਬ ਦਾ ਮਨ ਟੇਢਾ ਸੀ ਤੇ ਦੇਖ ਕੇ ਉਹਦੇ ਮਨ ਦੇ ਵਿੱਚ ਬਹੁਤ ਗੁੱਸਾ ਵੱਧ ਗਿਆ, ਬਈ ਇਹਨਾਂ ਨੇ ਮੈਨੂੰ ਆ ਕੇ ਸਲਾਮ ਕਿਉਂ ਨਹੀਂ ਕੀਤੀ।
ਹਾਂ ਜੋ ਹਕਾਰਿਓ ਤੋਏ ਨਾ ਆਇਓ ਕਿਆ ਠੱਟੇ।
ਗੁਰੂ ਮਹਾਰਾਜ ਤੇ ਆਪਣਾ ਰੂਹ ਪਾਉਣ ਦਾ ਯਤਨ ਕਰਦਾ, ਨਵਾਬ ਕਹਿਣ ਲੱਗਾ ਬਈ ਤੁਸੀਂ ਮੇਰੇ ਮੋਦੀ ਰਹੇ ਹੋ, ਮੈਂ ਨਵਾਬ ਹਾਂ, ਤੁਸੀਂ ਪਰਜਾ ਹੋ, ਮੈਂ ਤੁਹਾਨੂੰ ਆਪਣੇ ਪਾਸ ਬੁਲਾਇਆ ਸੀ, ਮੇਰੇ ਸੱਦੇ ਤੋਂ ਆਏ ਕਿਉਂ ਨਹੀਂ।
ਉਹ ਮੋਰ ਆਏ ਸੋ ਮੋਰ ਬੈਠਿਓ ਲੱਖ ਲਟੇ।
ਤੁਸੀਂ ਮੇਰੀ ਆਗਿਆ ਮੋੜ ਦਿੱਤੀ, ਮੈਂ ਆਦਮੀ ਭੇਜਿਆ ਸੀ ਸਪੈਸ਼ਲ ਤੁਹਾਨੂੰ ਮੰਗਵਾਉਣ ਵਾਸਤੇ, ਤੇ ਤੁਸੀਂ ਜਿਵੇਂ ਬੇਪਰਵਾਹ ਹੋ ਕੇ, ਜਿਵੇਂ ਲੱਖਾਂ ਰੁਪਏ ਲੁੱਟ ਕੇ ਕੋਈ ਆਦਮੀ ਬੇਪਰਵਾਹ ਹੋ ਜਾਂਦਾ, ਤੇ ਤੁਸੀਂ ਬੇਪਰਵਾਹ ਹੋ ਕੇ ਬੈਠੇ ਰਹੇ ਹੋ।
ਚਾਕਰ ਜਬੈ ਤੁਮਾਰ ਆਪ ਤੇ ਤੁਮ ਕਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਨਵਾਬ ਨੂੰ ਕਹਿਣ ਲੱਗੇ, ਕਹਿੰਦੇ ਜਦੋਂ ਅਸੀਂ ਤੇਰੇ ਮੋਦੀ ਸਾਂ, ਤੇਰੇ ਚਾਕਰ ਸੀ, ਉਸ ਵੇਲੇ ਤੇਰੇ ਕਹਿ ਤੋਂ ਅਸੀਂ ਆਉਂਦੇ ਰਹੇ ਹਾਂ।
ਕ੍ਰਿਤ ਅਬ ਸਭ ਨਿਰਾਰੇ ਹੋ ਰਹੇ।
ਅਸੀਂ ਤੇਰਾ ਮੋਦੀ ਖਾਨਾ ਕਦੋਂ ਦਾ ਛੱਡ ਦਿੱਤਾ ਹੈ, ਹੁਣ ਤੇ ਅਸੀਂ ਸਾਰਿਆਂ ਤੋਂ ਨਿਰਾਲੇ ਹੋ ਗਏ ਹਾਂ।
ਚਾਕਰ ਭਾਈ ਖੁਦਾਏ ਹੁਕਮ ਤੇ ਮਾਨ ਆਏ।
ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਹੁਣ ਤੇ ਅਸੀਂ ਵਾਹਿਗੁਰੂ ਦੇ ਚਾਕਰ ਦਾਸ ਬਣ ਗਏ ਹਾਂ, ਹੁਣ ਤੇ ਉਹਦੀ ਆਗਿਆ ਮੰਨਦੇ, ਹੋਰ ਕਿਸੇ ਦੀ ਅਸੀਂ ਆਗਿਆ ਨਹੀਂ ਮੰਨਦੇ, ਨਾ ਪ੍ਰਵਾਹ ਮੰਨਦੇ ਹਾਂ।
ਉਹ ਨਿਰੰਕਾਰ ਕਰਤਾਰ ਜਗਤ ਜਹ ਜਾਣੈ।
ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਹੈ, ਅਸੀਂ ਉਹਦੀ ਆਗਿਆ ਮੰਨਦੇ ਹਾਂ, ਉਹਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ, ਜਿਸ ਨੂੰ ਸਾਰਾ ਜਹਾਨ ਜਾਣਦਾ ਹੈ।
ਰੋਣ ਸੁਣ ਤਰਸ ਸਰਸ ਨਾ ਬਸ ਆਸ ਕਹਿਤ ਭਾਣ।
ਕੇ ਨਵਾਬ ਨੂੰ ਬੜਾ ਮਨ ਦੇ ਵਿੱਚ ਗੁੱਸਾ ਆਇਆ ਤੇ ਕੋਈ ਵਾਹ ਨਹੀਂ ਚੱਲਦੀ, ਤੇ ਫਿਰ ਅੱਗੋਂ ਇਉਂ ਕਹਿਣ ਲੱਗਿਆ,
ਆਨੋ ਦੀਨ ਮੁਜਹਾਰ ਦੀਨ ਮਤ ਚਹਿਤ ਭਾਣ।
ਜਿਹੜਾ ਕੰਗਾਲ ਬੁੱਧੀ ਵਾਲਾ ਨੀਵੀਂ ਬੁੱਧੀ ਵਾਲਾ ਨਵਾਬ ਸੋਚਣ ਲੱਗ ਪਿਆ ਬਈ ਮੈਂ ਇਹਨਾਂ ਨੂੰ ਆਪਣੇ ਦੀਨ ਮਜ਼ਹਬ ਦੇ ਵਿੱਚ ਲੈ ਆਵਾਂ, ਭਾਵ ਸਾਡੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ।
ਆਜ ਜੁਮੇ ਕੋ ਰੋਜ ਖੋਜ ਸਭ ਪਾਏ।
ਉਹਨੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ, ਕਹਿੰਦਾ ਅੱਜ ਜੁਮੇ ਦਾ ਦਿਨ ਹੈ, ਸ਼ੁੱਕਰਵਾਰ ਨੂੰ ਮੁਸਲਮਾਨ ਨਮਾਜ਼ ਇਕੱਠੇ ਹੋ ਕੇ ਪੜ੍ਹਦੇ ਨੇ, ਤੇ ਕਹਿੰਦਾ ਅੱਜ ਜੁਮੇ ਦਾ ਦਿਨ ਹੈ, ਸ਼ੁੱਕਰਵਾਰ ਦਾ ਦਿਨ ਹੈ, ਤੇ ਮੈਂ ਅੱਜ ਤੁਹਾਡੀ ਸਾਰੀ ਖੋਜ ਕੱਢ ਲਈ ਹੈ।
ਉਹ ਚਲੀਏ ਸੰਗ ਮਸੀਤ ਨਵਾਜ਼ ਪੜਾਏ।
ਤੁਹਾਨੂੰ मेरे नाल जाना पवेगा मस्जिद दे विच असी उत्ते नमाज पढ़ांगे थानू भी साडे नाल नमाज पढ़नी पवेगी
दृष्ट एक बार तरी जागत ताज कान को
तुसी दुनिया दी काम कनौण छड के ते आखदे हो ना हम हिंदू ना मुसलमान तुसी एक वाहिगुरु दे अपनी ओर दृष्टि धारण कीती है
हिंदू तुर्क जे दोए ना भेद जान को
तुसी कहने भी हिंदू ते तुर्क उस वाहिगुरु दे भेद नूं जानदे ही नहीं दोनों भुले भटके फिरदे ने जिहड़ी तुसी इह गल आखदे हो ना ते इहदा अज नतीजा आवेगा अज मैं तुहानू नमाज पढ़ाऊंगा
तो हम करें खुदाई बंदगी बंद कर
नाल ही नवाब कहन लगा जे तुसी हिंदू ते मुसलमान दे विच कोई फर्क नहीं समझदे ते असी जाके नमाज पढ़ांगे नमाज पढ़नी भी खुदा दी बंदगी है असी खुदा दी बंदगी करांगे
ओ तुम भी गम नूं संग तजो नर लाज डर
तुसी भी लोकां दी लज्जा डर नूं छड के साडे नाल चलो ते साडे नाल चल के नमाज पढ़ो
सुन नानक जी कान बैन आनन भने
सुन ते कन्नी बचन धन गुरु नानक दे महाराज ने अगों जवाब दिता
चलो खान ते थान जहां तुम मन मने
गुरु महाराज बेपरवाह सन कहन लगे नवाब साहब जिथे मर्जी लै चलो जिथे चाहुंदे हो असी उत्थे जाण लई तैयार हां
जो खोजन जोग तां जान्यो जाए
मैं तुहाडा खोज खुराज लभांगा तुसी की हो गुरु महाराज कहंदे जे कोई लभण वाली चीज होई तां ही लभ सकोगे ना इस लई पता लग जावेगा ਤੁਸੀਂ ਕਿੱਥੇ ਖੜੇ ਹੋ ਤੇ ਅਸੀਂ ਕਿੱਥੇ ਖੜੇ ਹਾਂ
ਉਹ ਆਨੰਦ ਕੰਦ ਮੁਕੰਦ ਚਲੇ ਸੰਗ ਰਾਏ ਹੈ
ਉਹ ਆਨੰਦ ਦੇ ਕੰਦ ਬੱਦਲ ਰੂਪ ਮੁਕਤੀ ਦਾਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਨਵਾਬ ਦੇ ਨਾਲ ਤੁਰ ਪਏ
ਰੌਰ ਭਰੀ ਪੁਰਮਾ ਹੈ ਨਾਰ ਨਰ ਸਗਰ ਮੈਂ
ਤੇ ਹੁਣ ਸੁਲਤਾਨਪੁਰ ਪੂਰੇ ਸ਼ਹਿਰ ਦੇ ਵਿਚ ਇਸ ਗੱਲ ਦਾ ਰੌਲਾ ਪੈ ਗਿਆ ਸਾਰੇ ਘਰਾਂ ਘਰਾਂ ਦੇ ਵਿਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਵੀ ਅੱਜ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਨਵਾਬ ਨਮਾਜ਼ ਪੜ੍ਹਾਉਣ ਵਾਸਤੇ ਲੈ ਗਿਆ ਪਤਾ ਨੀ ਕੀ ਹੋਵੇਗਾ
ਘਰ ਘਰ ਕਰਤ ਵਿਚਾਰ ਕੁਲਾਹਲ ਨਗਰ ਮੈਂ
ਸਾਰੇ ਸ਼ਹਿਰ ਦੇ ਵਿਚ ਹਾਹਾਕਾਰ ਮੱਚੀ ਹੋਈ ਹੈ ਤੇ ਘਰਾਂ ਘਰਾਂ ਦੇ ਵਿਚ ਲੋਕ ਵਿਚਾਰ ਕਰਦੇ ਹਨ
ਰੰਕ ਧਨੀ ਬ੍ਰਿਧ ਬਾਲ ਤਰਨ ਦੌਰਤ ਚੱਲੇ
ਕੀ ਗਰੀਬ ਕੀ ਅਮੀਰ ਕੀ ਬਿਰਧ ਕੀ ਬੱਚੇ ਸਾਰੇ ਦੌੜ ਦੌੜ ਕੇ ਚੱਲ ਪਏ
ਉਹ ਨਾਨਕ ਹੋਏ ਹੈ ਤੁਰਕ ਬਾਤ ਇਹ ਨਾ ਭਲੇ
ਨਾਲ ਹੀ ਇਹ ਗੱਲ ਆਖਦੇ ਨੇ ਵੀ ਅੱਜ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਬਣਾਇਆ ਜਾਣਾ ਤੇ ਜਿਹੜੇ ਕੁਛ ਹਿੰਦੂ ਲੋਕ ਨੇ ਹੋਰ ਧਰਮਾਂ ਦੇ ਲੋਕ ਨੇ ਕਹਿੰਦੇ ਗੱਲ ਚੰਗੀ ਨਹੀਂ ਹੋ ਰਹੀ ਜੋ ਕੁਛ ਸੁਣ ਰਹੇ ਹਾਂ
ਬਹੁਤ ਰੀਤ ਵਿਪਰੀਤ ਭੀਤ ਚਿਤ ਹਿੰਦ ਕੋ
ਜੋ ਕੁਝ ਇਹ ਗੱਲਾਂ ਸੁਣੀਆਂ ਜਾ ਰਹੀਆਂ ਨੇ ਕਹਿੰਦੇ ਮਰਯਾਦਾ ਦੇ ਉਲਟ ਨੇ ਤੇ ਜਿਹੜੇ ਹਿੰਦਵਾਸੀ ਲੋਕ ਨੇ ਹਿੰਦੂ ਲੋਕ ਨੇ ਉਹਨਾਂ ਚਿੱਤ ਵਿਚ ਬਹੁਤ ਡਰ ਸਹਿਮ ਪੈਦਾ ਹੋ ਰਿਹਾ ਹੈ
ਕਬਰ ਨਿਵਾਰੇ ਜਾਈ ਬਖਾਨ ਨਰਿੰਦ ਕੋ
ਮੁਸਲਮਾਨਾਂ ਦਾ ਰਾਜ ਸੀ ਕੌਣ ਜਾ ਕੇ ਨਵਾਬ ਨੂੰ ਆਖੇ ਵੀ ਤੁਸੀਂ ਇਹ ਕੰਮ ਨਾ ਕਰੋ
ਅਚਰਜ ਕੀ ਬਾਤ ਸੁਣਤ ਚਿੱਤ ਥਰ ਹਰ
ਤੇ ਬੜੀ ਅਚਰਜ ਦੀ ਗੱਲ ਹੈ ਨਾ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਲੋ ਮੱਲੀ ਕਹਿੰਦੇ ਨਮਾਜ਼ ਪੜ੍ਹਾਈ ਜਾਵੇਗੀ ਤੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇਗਾ ਤੇ ਲੋਕ ਬੜੇ ਹੈਰਾਨ ਹੋ ਰਹੇ ਹਨ
ਇਹ ਵਿਦ ਅੱਗੇ ਪਈ ਨਾ ਜੇ ਵਿਦ ਆਵ ਕਰੈ
ਕਹਿੰਦੇ ਵੀ ਜਿਹੜੀ ਗੱਲ ਅੱਜ ਹੋਣ ਲੱਗੀ ਅੱਗੇ ਤੇ ਕਦੇ ਹੋਈ ਨਹੀਂ ਪਰ ਅੱਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਵਾਬ ਧੱਕੇ ਨਾਲ ਨਮਾਜ਼ ਪੜ੍ਹਾਉਣ ਲੱਗਿਆ ਇਹ ਗੱਲ ਚੰਗੀ ਨਹੀਂ ਹੈ
ਦਰਬਾਰ ਨੇ ਨਰ ਚੱਲੀ ਤਮਾਸ਼ੇ ਹਿੱਤ ਸਭ
ਲੋਕ ਕਵੀ ਜੀ ਲਿਖਦੇ ਨੇ ਚਾਰੇ ਵਰਨਾ ਦੇ ਲੋਕ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਵੀ ਚਲੋ ਚੱਲ ਕੇ ਅੱਜ ਤਮਾਸ਼ਾ ਵੇਖਾਂਗੇ ਕੀ ਬਣੇਗਾ
ਹੀਰ ਜੈ ਰਾਮ ਕੁਚਾਲ ਵਿਸਾਲਾ ਦੁੱਖ ਤਪੈ
ਹੁਣ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਭਾਈਆ ਸੀ ਜੀਜਾ ਲੱਗਦਾ ਸੀ ਬੇਬੇ ਨਾਨਕੀ ਜੀ ਦਾ ਪਤੀ ਜੈ ਰਾਮ ਉਹਦੇ ਮਨ ਦੇ ਵਿਚ ਬੜੀ ਚਿੰਤਾ ਬੜਾ ਫਿਕਰ ਹੋਇਆ ਕਿ ਗੱਲ ਕੀ ਹੋਣ ਲੱਗੀ ਹੈ
ਸੋਚਤ ਸੋਚਣ ਸਕੁਚ ਚਲੂ ਚਕਰਤ ਕਰੇ
ਤੇ ਬੜੀਆਂ ਸੋਚਾਂ ਨੂੰ ਸੋਚਦਾ ਹੋਇਆ ਤੇ ਬੜਾ ਸੁੰਗੜਦਾ ਜਿਹਾ ਡਰਦਾ ਹੋਇਆ ਤੇ ਇਹ ਆਪਣੇ ਘਰ ਨੂੰ ਚੱਲ ਪਿਆ ਹੈ
ਉਹ ਚਿਤ ਚਾਹਤ ਕਸ਼ ਔਰ ਵਿਦ ਨਾ ਕਰੇ
ਪਰ ਸੋਚਦਾ ਜਾਂਦਾ ਵੀ ਮੈਂ ਤੇ ਕੁਛ ਹੋਰ ਸੋਚਦਾ ਸੀ ਪਰ ਵਾਹਿਗੁਰੂ ਕੁਛ ਹੋਰ ਕਰੀ ਜਾ ਰਿਹਾ ਹੈ
ਵਧਤ ਸ਼ੁਦਾ ਕੀ ਲਤਾ ਹਲਾਹਲ ਫਰਫਰੇ
ਇਹ ਤੇ ਗੱਲ ਇਸ ਤਰ੍ਹਾਂ ਹੈ ਜਿਵੇਂ ਕੋਈ ਅੰਗੂਰਾਂ ਦੀ ਵੇਲ ਲਾਈ ਹੋਵੇ ਉਹਨੂੰ ਕੌੜ ਤੁਮੇ ਲੱਗ ਪੈਣ
ਕਲਾ ਲਿਦ ਕਲਾ ਨਿਦ ਕਲਮ ਵਿਧੰਤਕ ਲਿਖ ਹਰੇ।
ਜਿਵੇਂ ਕੋਈ ਆਪਣੀ ਕਲਮ ਦੇ ਨਾਲ ਚੰਦਰਮਾ ਦੀ ਤਸਵੀਰ ਵਾਹੁੰਦਾ ਹੋਵੇ ਤੇ ਉਹਦੇ ਕੋਲੋਂ ਰਾਹੂ ਦੀ ਤਸਵੀਰ ਬਣ ਜਾਵੇ, ਉਲਟੀ ਗੱਲ ਹੋ ਜਾਵੇ, ਇਸ ਤਰ੍ਹਾਂ ਗੱਲ ਹੋ ਗਈ।
ਦਰਬ ਦੇਣ ਕੋ ਖਾਨ ਹਕਾਰਿਓ ਨਰ ਪਠੇ।
ਗੱਲ ਤਾਂ ਇੰਨੀ ਸੀ ਵੀ ਜਿਹੜਾ ਗੁਰੂ ਮਹਾਰਾਜ ਦਾ ਬਕਾਇਆ ਧਨ ਸੀ ਉਹ ਕਿਸ ਨੂੰ ਦਿੱਤਾ ਜਾਵੇ, ਤੇ ਉਸਨੇ ਗੁਰੂ ਮਹਾਰਾਜ ਦੇ ਕੋਲ ਆਦਮੀ ਭੇਜ ਦਿੱਤੇ।
ਉਹ ਬਹੁਤ ਨਿਵਾਜ ਕਰਾਏ ਭਈ ਵਿਦਿਆ ਪੁੱਠੇ।
ਹੁਣ ਉਹ ਕਹਿੰਦਾ ਮੈਂ ਧੱਕੇ ਦੇ ਨਾਲ ਗੁਰੂ ਮਹਾਰਾਜ ਨੂੰ ਨਮਾਜ਼ ਪੜਾਉਣੀ ਹੈ, ਗੱਲ ਪੁੱਠੀ ਹੋ ਗਈ ਹੈ।
ਚਿੱਤ ਦਿਸਾ ਤੀ ਜਕਾ ਥਕਤ ਚਿਤ ਹੋਇਆ
ਰਾਮ। ਹੁਣ ਜੈ ਰਾਮ ਚਾਰੇ ਪਾਸਿਆਂ ਤੋਂ ਬੜਾ ਜਗਦਾ ਹੈ, ਸ਼ਰਮਿੰਦਾ ਹੁੰਦਾ ਤੇ ਬੜਾ ਚਕਰਤ ਹੈਰਾਨ ਹੋ ਰਿਹਾ ਹੈ।
ਕਾਲੂ ਕਹਿ ਕਾਹੀ ਕੇ ਮੂਲਾ ਕਹਿ ਕਾਂ।
ਕਹਿੰਦਾ ਬਾਬਾ ਕਾਲੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਨੇ, ਮੈਂ ਉਹਨਾਂ ਨੂੰ ਕੀ ਆਖਾਂਗਾ, ਕੀ ਜਵਾਬ ਦੇਵਾਂਗਾ? ਤੇ ਗੁਰੂ ਮਹਾਰਾਜ ਦਾ ਸਹੁਰਾ ਭਾਈ ਮੂਲਾ ਉਹ ਮੈਨੂੰ ਪੁੱਛੇਗਾ ਆਹ ਕੀ ਹੋਇਆ, ਮੈਂ ਕੀ ਉਹਨੂੰ ਜਵਾਬ ਦਿਆਂਗਾ?
ਨਾਨਕ ਜਨਨੀ ਬੂਝਤ ਉੱਤਰ ਦਿਉ ਕੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਾਤਾ ਤ੍ਰਿਪਤਾ ਪੁੱਛੇਗੀ, ਜੈ ਰਾਮ ਆਹ ਕੀ ਬਣਿਆ ਤੇ ਮੈਂ ਉਹਨੂੰ ਕੀ ਜਵਾਬ ਦੇਵਾਂਗਾ?
ਉਹ ਮੋਰ ਪਰ ਧਰ ਹੈ ਖੋਰ ਨਾ ਜਾਣੈ ਪਿਉ ਕੋ।
ਸਾਰੇ ਮੇਰੇ ਉੱਤੇ ਹੀ ਖੋਰ ਰੱਖਣਗੇ, ਵੈਰ ਭਾਵ ਤੇ ਦੁਸ਼ਮਣੀ ਈਰਖਾ ਕਰਨਗੇ, ਅਸਲੀ ਭੇਦ ਦਾ ਕਿਸੇ ਨੂੰ ਪਤਾ ਨੀ ਲੱਗਣਾ। ਉਹਨਾਂ ਨੇ ਇਹੀ ਕਹਿਣਾ ਵੀ ਜੈ ਰਾਮ ਉਹਨਾਂ ਨੂੰ ਉੱਥੇ ਲੈ ਕੇ ਗਿਆ ਹੈ ਤੇ ਉਹਨੇ ਕਿਉਂ ਨੀ ਨਵਾਬ ਨੂੰ ਰੋਕਿਆ?
ਲਾਜਤ ਜੀਤ ਨਕੇਤ ਬਰਿਓ ਦੁਰ ਵੈਸਿਓ।
ਸ਼ਰਮ ਦਾ ਮਾਰਾ ਜੈ ਰਾਮ ਤੇ ਘਰ ਦੇ ਵਿਚ ਅੰਦਰ ਲੋਕੀ ਅੰਦਰ ਵੜ ਕੇ ਬੈਠ ਗਿਆ ਹੈ।
ਗਰੀਬ ਨੀਵ ਕਰ ਮਸਤ ਸੋਚ ਤਨ ਜੈਸੇ ਓ।
ਇਹਨੇ ਗਰਦਾ ਨੀਵੀ ਕਰ ਲਈ ਹੈ ਤੇ ਪਾਉ ਗੋਡਿਆਂ ਸਥਿਰ ਦੇ ਕੇ ਜੈ ਰਾਮ ਬੈਠ ਗਿਆ ਹੈ ਤੇ ਚੁੱਪ ਚਾਪ ਮਾਨੋ ਸੋਚ ਨੇ ਸ਼ਰੀਰ ਧਾਰਨ ਕੀਤਾ ਹੈ।
ਧਰਨੋ ਖਨ ਤੂ ਚੱਖ ਨੀਰ ਭਰੇ ਭਰਿਆ ਵੇ।
ਪੈਰ ਦੇ ਅੰਗੂਠੇ ਦੇ ਨਾਲ ਧਰਤੀ ਖੁਰਚਦਾ ਹੈ ਤੇ ਅੱਖਾਂ ਵਿਚੋਂ ਜਲ ਵਗ ਰਿਹਾ ਤੇ ਅੱਖਾਂ ਭਰ ਭਰ ਕੇ ਪਾਣੀ ਵਹਿ ਰਿਹਾ ਹੈ।
ਓ ਕਰਨਾ ਮੂਰਤ ਧਰੀ ਮਨੋ ਪੁਛਤਾ ਵੇ।
ਮਾਨੋ ਕਰਨਾ ਰਸ ਨੇ ਇਹ ਐਸਾ ਸਰੂਪ ਧਾਰਨ ਕੀਤਾ ਹੋਇਆ, ਜੈ ਰਾਮ ਓ ਸੋਚਾਂ ਦੇ ਵਿਚ ਪਿਆ ਉੱਥੇ ਬੈਠਾ ਸੋਚ ਰਿਹਾ ਹੈ।
ਲਖਿਓ ਨਾਨਕੀ ਤਿਸੈ ਤੁੰਡ ਮੁਰਝਾਇਆ।
ਨਾਨਕੀ ਜੀ ਬੜੇ ਸੂਝਵਾਨ ਸਨ, ਉਹਨਾਂ ਨੇ ਦੇਖਿਆ ਮੇਰੇ ਪਤੀ ਪਰਮੇਸ਼ਰ ਜੈ ਰਾਮ ਜੀ ਦਾ ਚਿਹਰਾ ਮੁਰਝਾਇਆ ਹੋਇਆ ਹੈ।
ਜਲ ਵਿਰ ਤੋਰੀ ਨਾਲ ਕਮਲ ਕੁਮਲਾਇਆ।
ਜਿਵੇਂ ਕੋਈ ਕਮਲ ਦੇ ਫੁੱਲ ਨੂੰ ਪਾਣੀ ਵਿਚੋਂ ਤੋੜ ਕੇ ਬਾਹਰ ਕੱਢ ਲਵੇ ਤੇ ਉਹ ਕਮਲ ਦਾ ਫੁੱਲ ਮੁਰਝਾ ਜਾਂਦਾ, ਉਹ ਹਾਲਤ ਮੇਰੇ ਪਤੀ ਪਰਮੇਸ਼ਰ ਦੀ ਹੋਈ ਹੋਈ ਹੈ।
ਚਕਰਤ ਅਤ ਚਿੰਤ ਕਹੋ ਕਸ ਭੇ ਤੁਮੈ।
ਬੇਬੇ ਨਾਨਕੀ ਵੀ ਚਿੱਤ ਵਿਚ ਫਿਕਰ ਕਰਨ ਲੱਗ ਪਈ, ਹੈਰਾਨ ਹੋ ਕੇ ਪੁੱਛਦੀ ਆ ਵੀ ਤੁਹਾਨੂੰ ਅੱਜ ਕੀ ਹੋ ਗਿਆ ਹੈ?
ਸ਼ੋਕ ਸਿੰਧ ਮੈਂ ਮਗਨ ਬਤਾਵੋ ਨਿਜ ਗਮੈ।
ਤੁਸੀਂ ਇੰਨੇ ਸ਼ੋਕ ਦੇ ਵਿਚ ਗਮ ਦੇ ਵਿਚ ਬੈਠੇ ਹੋ, ਕੀ ਤੁਹਾਨੂੰ ਫਿਕਰ ਹੈ, ਕੀ ਗਮ ਹੈ, ਕਿਸ ਗੱਲ ਦਾ ਤੋਫਲਾ ਤੁਹਾਨੂੰ ਪੈਦਾ ਹੋ ਗਿਆ?
ਉਜਰੇ ਬਚਨ ਜੈ ਰਾਮ ਅਕੀਰਤ ਜੈ ਤਾਂ।
ਜੈ ਰਾਮ ਕਹਿਣ ਲੱਗਾ ਬੇਬੇ ਨਾਨਕੀ ਜੀ ਨੂੰ ਭਾਗਵਾਨ ਨੇ, ਹੁਣ ਤੇ ਜਿੱਥੇ ਕਿੱਥੇ ਬਦਨਾਮੀ ਹੀ ਬਦਨਾਮੀ ਹੋਵੇਗੀ।
ਧਰਮ ਰੀਤ ਵਿਪਰੀਤ ਚਿੰਤ ਚਿਤ ਮਹਿ ਮਹਾਨ।
ਕਿਉਂਕਿ ਧਰਮ ਦੀ ਮਰਿਆਦਾ ਤੋਂ ਅੱਜ ਗੱਲ ਉਲਟ ਹੋਣ ਲੱਗੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਬਰਦਸਤੀ ਨਮਾਜ਼ ਪੜਾਈ ਜਾ ਰਹੀ ਹੈ, ਇਸ ਗੱਲ ਦੀ ਬੜੀ ਚਿੰਤਾ ਮੈਨੂੰ ਵੱਡ ਵੱਡ ਖਾ ਰਹੀ ਹੈ।
ਭਰਾਤ ਤੁਮਾਰੂ ਗਯੂ ਸੰਗ ਨਿਰਪਖਾਨ ਕੋ।
ਅੱਜ ਤੁਹਾਡੇ ਭਰਾਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਵਾਬ ਦੇ ਨਾਲ ਮਸੀਤ ਵਿਚ ਗਏ ਹੋਏ ਹਨ।
ਉਹ ਕਰ ਹੈ ਆਜ ਨਿਵਾਜ ਮਸੀਤ ਬਿਆਨ ਕੋਏ।
ਅੱਜ ਉਹਨਾਂ ਨੂੰ ਜਬਰਦਸਤੀ ਨਮਾਜ਼ ਪੜਾਈ ਜਾਵੇਗੀ ਤੇ ਜਦੋਂ ਨਮਾਜ਼ ਪੜ ਲਈ ਤੇ ਫਿਰ ਮੁਸਲਮਾਨ ਬਣ ਸਕਦੇ ਹਨ।
ਚੰਦਰ ਵਰਨ ਮੈਂ ਰੋਰ ਤੁਰਕ ਤੈ ਹੋਏ ਹੈ।
ਸਾਰੇ ਵਰਨਾ ਦੇ ਵਿਚ ਸ਼ੋਰ ਮਚਿਆ ਹੋਇਆ ਵੀ ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੁਸਲਮਾਨ ਬਣ ਜਾਣਗੇ।
ਗਯੂ ਖਾਨ ਚੱਲ ਆਪ ਸੰਗ ਬਹੁ ਲੋਏ ਹੈ।
ਨਵਾਬ ਦੌਲਤ ਨਾ ਆਪ ਵੀ ਨਾਲ ਲੈ ਕੇ ਗਿਆ ਹੈ ਤੇ ਬੜੇ ਹੋਰ ਤਮਾਸ਼ਬੀਨ ਲੋਕ ਵੀ ਉਹਦੇ ਨਾਲ ਗਏ ਹਨ।
ਲੋਕ ਸਿੰਧ ਮੈਂ ਮਗਨ ਸੁਣ ਤੂ ਮਾਮ ਮਨ ਹੈ।
ਜਦੋਂ ਮੈਂ ਖਬਰ ਸੁਣੀ ਜੈ ਰਾਮ ਕਹਿੰਦਾ ਮੇਰਾ ਜਿਹੜਾ ਮਨ ਹੈ ਸ਼ੋਕ ਦੇ ਸਮੁੰਦਰ ਵਿਚ ਡੁੱਬ ਗਿਆ ਹੈ।
ਉਹ ਪੂਤ ਨਾ ਪ੍ਰਾਪਤ ਮੋਹੀ ਯਤਨ ਬਹੁ ਵਿਦਠ ਹੈ।
ਮੈਂ ਬੜੇ ਯਤਨ ਕਰ ਰਿਹਾ ਮਨ ਨੂੰ ਕਿਸੇ ਤਰ੍ਹਾਂ ਦਿਲਾਸਾ ਦੇਵਾਂ, ਪਰ ਮੈਨੂੰ ਕੋਈ ਹਾਲੇ ਧੀਰਜ ਦਾ ਜਹਾਜ਼ ਨਹੀਂ ਪ੍ਰਾਪਤ ਹੋਇਆ।
ਸੰਤ ਨਾਨਕੀ ਬਚਨ ਨਾ ਚਿੰਤਾ ਕੀਜੀਏ।
ਨਾਨਕੀ ਜੀ ਬੜੇ ਧੀਰਜਵਾਨ ਬੁੱਧੀਵਾਨ ਸਨ, ਆਪਣੇ ਪਤੀ ਨੂੰ ਕਹਿਣ ਲੱਗੇ, ਪਤੀ ਦੇਵ ਜੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਤੋਖਲਾ ਨਾ ਕਰੋ,
ਪਰਮ ਨਾ ਭੁੱਲੋ ਭੇਵ ਭਲੇ ਲੱਖ ਲੀਜੀਏ।
ਤੁਸੀਂ ਐਵੇਂ ਭਰਮ ਦੇ ਵਿੱਚ ਦੂਜੇ ਲੋਕਾਂ ਵਾਂਗੂ ਨਾ ਭੁੱਲੋ ਤੇ ਤੁਸੀਂ ਅਸਲੀ ਗੱਲ ਦਾ ਭੇਦ ਅੱਛੀ ਤਰ੍ਹਾਂ ਜਾਣ ਲਵੋ।
ਰਾਤ ਮਾਰੂ ਭਯੂ ਭੇਸ ਨਰ ਭਗਤ ਕੋ।
ਜਿਹੜੇ ਮੇਰੇ ਭਰਾ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਰੱਬ ਦਾ ਰੂਪ ਨੇ, ਉਹਨਾਂ ਨੇ ਭਗਤੀ ਪ੍ਰਚਾਰਨ ਵਾਸਤੇ ਇਹ ਐਸਾ ਮਨੁੱਖੀ ਸਰੂਪ ਧਾਰਨ ਕੀਤਾ ਹੈ।
ਉਹ ਤ੍ਰੈ ਲੋਕਨ ਕੋ ਕੰਤ ਰਚੋ ਜਨ ਜਗਤ ਕੋ।
ਮੇਰੇ ਪ੍ਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਪਰਮੇਸ਼ਰ ਰੂਪ ਸਤਿਗੁਰੂ ਨੇ, ਜਿਨ੍ਹਾਂ ਨੇ ਜੋ ਤਿੰਨੇ ਲੋਕਾਂ ਦੇ ਕੰਤ ਪਤੀ ਨੇ ਤੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਸਿਰਜਿਆ ਹੈ, ਇਉਂ ਬੇਬੇ ਨਾਨਕੀ ਜੀ ਨੇ ਜੈ ਰਾਮ ਜੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਵਡਿਆਈ ਉਸਤ ਉਚਾਰਨ ਕਰਕੇ ਧੀਰਜ ਦੇਣ ਦਾ ਯਤਨ ਕੀਤਾ ਹੈ। ਸੋ ਆਪ ਸੰਗਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਸੁਣਿਆ, ਅੱਗੇ ਕੀ ਹੋਵੇਗਾ ਉਹ ਪ੍ਰਸੰਗ ਕੱਲ ਨੂੰ ਆਵੇਗਾ, ਇਸ ਲਈ ਸੰਗਤਾਂ ਨੇ ਸਮੇਂ ਸਿਰ ਕੱਲ ਨੂੰ ਆ ਕੇ ਇਤਿਹਾਸ ਦਾ ਪ੍ਰਸੰਗ ਸਰਵਣ ਕਰਨਾ। ਹੁਣ ਇੱਥੇ ਹੀ ਕਥਾ ਦਾ ਸਮਾਂ ਸੰਪੂਰਨ ਹੋਇਆ, ਇੱਥੇ ਵਿਚਾਰ ਨੂੰ ਵੀ ਕਥਾ ਨੂੰ ਵੀ ਸਮਾਪਤ ਕਰਦੇ ਹਾਂ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਅੰਮ੍ਰਿਤ ਬਾਣੀ ਰੇਡੀਓ ਵਾਲਿਆਂ ਦਾ ਵੀ ਧੰਨਵਾਦ ਤੇ ਸਮੂਹ ਪ੍ਰਬੰਧਕਾਂ ਦਾ ਵੀ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਓ ਤ੍ਰੈ ਲੋਕਨ ਕੋ ਕੰਤ ਰਚੋ ਜਨ ਜਗਤ ਕੋ, ਪ੍ਰਾਤ ਮਾਰੂ ਭਉ ਭੇਸ ਨਰ ਭਗਤ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।